सत्कारयोग सन्मानयोग गुरु का खास रूप गुरु खालसा साध संगत वड्डे भाग हन लता प्रति गुरु चरणा विच हाजरियां भर के जुड़ के सतगुरां दे खालसे पंथ दा पवित्र इतिहास आप जी ने बहुत ही प्यार सत्कार ते श्रद्धा सहित सरवण कीता है। अज खालसे पंथ दे इतिहास श्री गुरु पंथ प्रकाश की कथा की समाप्ति हो रही है। तकरीबन चार महीने दस दिन विच ये सारी कथा संपन्न हुई है, संपूर्ण हुई है, जा इस तरह कह लिए चार महीनों तो लगातार निरंतर यग चल रहा सी और कथा दे इस महायग की अज समाप्ति है। फूलकिया का इतिहास भाई रतन सिंह जी अखीर विच लिखद्या समाप्ति कर रहे ने। मलेरकोटले दे पठान बाबे आला सिंह नूं जो इस पटियाले दे बानी हन इन्हां नूं तंग करदे ने, बाबे आला सिंह ने खालसे की मदद मंगी है। खालसे ने बचन किया, आला सिंह जी असीं मलेरकोटले ते हमला नहीं कर सकते क्योंकि कलगीधर दे बचन ने, तुसीं कोई इहो जी व्यौंतबंदी करो कि मलेरिए पठान मलेरकोटले चों बाहर आ जाण, बाहर तुहाडे नाल जिथे जंग होवे उत्थे असीं आ के इन्हां नूं सोधा लाईए। बाबे आला सिंह ने इसे तरह कीता। खालसे पंथ नाले गुरमता करके मलेरकोटले तों बाहर आ के रायकोट दे नेड़े बाबे आला सिंह ने एक कच्ची गढ़ी बना लई और मलेरिए पठाणा नूं सुनेहा भेज दिता कि असीं तुहाडे नाल जंग करन वास्ते आए हां, तुहाडे तों आकी हां। ते जिवें इन्हां मलेरिया ने हमला कीता और बाबा आला सिंह दी मदद वास्ते खालसा पुज्जा है, आओ सरवण करिए, मन बिरतियां एकाग्र करके गुरु साहब दे चरणां दा ध्यान अपने हिरदयां च बसाउंदिआं जिथे अपने शरीर दियां हाजरियां सतगुरां दे चरणां विच लवाईआं हन उथे नाल अपनियां सुरतियां दी हाजरी सतगुरां दे चरणां च लवाउंदे होइआं समूह माई भाई आखो जी सतनाम श्री, सतनाम श्री
वाहेगुरु साहिब जी दोहेरा तुरत अगवे सिंह जोर हथ कई फेर।
फुरत जदों खालसा पंथ आ पहुंचया इधर मलेरिए पठाणा ने हमला कर दिता, उस वक्त खालसे अगे हथ जोड़ के सिंह जी ने बेनती की,
जे पंथ कबर ना हमले तुम्हारे तुरक मोए खेर।
बाबे आला सिंह ने पंथ नूं बेनती भेजी, खालसा जी जे तुसी मेरी खबर ना लई ते आ जेड़े मलेरिए पठान हन मलेरकोटले दे ए मैनू घेर के मारनगे।
चौपे तो खालसा बो तीर तरायो।
खालसे पंथ ने बाबे आला सिंह नूं तीरज दिता है,
जरूर पंथ चोगो तुम पे आयो।
कहण लगे आला सिंह पंथ जरूर आवेगा तेरी मदद वास्ते, तेरी सहायता वास्ते।
जाए आला सिंह तिवी करे।
बाबे आला सिंह ने उसे तरह जाके कीता जिवें खालसे ने कहा सी।
पिंड मलेरियन रची कथन गड़े
और मलेरकोटले दे नेड़े आके बाबे आला सिंह ने आके एक कच्ची गढ़ी दी रचना कीती, एक कच्ची गढ़ी बनाई है।
टिगा बनाला संघेड़ो बिरा।
खालसा जी बरनाले दे नेड़े संघेड़ा पिंड है, संघेड़े पिंड क्योंकि इथो मलेरकोटला नेड़े रह जांदा तो संघेड़े पिंड आके बाबे आला सिंह ने कच्ची गढ़ी बनाई। हुण उथे गढ़ी तां नहीं है, पिंड तां है संघेड़ा उथे, पर उथे ओ कच्ची गढ़ी दे कोई चिन्ह नजर नहीं आउंदे जो बाबे आला सिंह ने बनाई सी मलेरकोटले दे पठाणा नाल लड़न वास्ते। तो संघेड़ा पिंड ने चुनिया इत्थे आके बाबे आला सिंह ने, क्योंकि ये पिंड भी इन्हां दा वसाया होया सी, ਇੱਥੇ ਆ ਕੇ ਨੇ ਕੱਚੀ ਗੜੀ ਬਣਾਈ ਹੈ
ਕੁਝ ਸੀਸ ਜਪਾਵਨ ਕਰ ਲਿਓ ਥਾਂ
ਮਾੜਾ ਮੋਟਾ ਸਿਰ ਲੁਕਾਉਣ ਜੋਗੇ ਥੋੜੀ ਜਿਹੀ ਜਗ੍ਹਾ ਬਣਾਈ ਕੋਈ ਇੰਨੀ ਮਜ਼ਬੂਤ ਗੜੀ ਨਹੀਂ ਬਣਾਈ
ਤਾਂ ਸੁਣ ਮਲੇਰੀਏ ਚੜੇ ਪਠਾਨ
ਉਧਰ ਮਲੇਰ ਕੋਟਲੇ ਦੇ ਪਠਾਣਾ ਨੇ ਜਦੋਂ ਸੁਣਿਆ ਕਿ ਆਲਾ ਸਿੰਘ ਸਾਡੇ ਨਾਲ ਬਗਾਵਤ ਕਰਕੇ ਗੜੀ ਰਚ ਕੇ ਸਾਨੂੰ ਵੰਗਾਰ ਰਿਹਾ ਇਹ ਸੁਣਦਿਆਂ ਸਾਰ ਮਲੇਰ ਕੋਟਲੇ ਦੇ ਪਠਾਣਾ ਨੇ ਤਿਆਰੀ ਕੀਤੀ
ਸਾਥ ਲਿਆਏ ਰਾਏ ਲੁੱਟਣ ਵਾਲਾ
ਰਾਏ ਕੋਟ ਦੇ ਜਿਹੜੇ ਰਾਏ ਸਨ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਏ ਮਲੇਰ ਕੋਟਲੇ ਦੇ ਪਠਾਨ ਨਾਲ ਲੈ ਕੇ ਚੜ ਕੇ ਆਏ
ਤੋਪ ਜੰਬੂਰੇ ਸਾਥ ਲਿਆਏ
ਵੱਡੀਆਂ ਵੱਡੀਆਂ ਤੋਪਾਂ ਜੰਬੂਰੇ ਰਹਿਕਲੇ ਨਾਲ ਲੈ ਕੇ ਆਏ ਹਨ
ਆਲਾ ਸਿੰਘ ਲਿਓ ਮਦ ਘਿਰਵਾਏ
ਔਰ ਬਾਬੇ ਆਲਾ ਸਿੰਘ ਨੂੰ ਉਸ ਗੜੀ ਦੇ ਵਿਚ ਆ ਕੇ ਇਨ੍ਹਾਂ ਨੇ ਘੇਰਾ ਪਾ ਲਿਆ ਸੰਘੇੜੇ ਪਿੰਡ ਆ ਕੇ
ਟੁਕੇ ਉਨਲੀ ਨੇ ਮੋਰਚੇ ਲਾਏ
ਔਰ ਇਸ ਤਰ੍ਹਾਂ ਇਹ ਕਹਿੰਦੇ ਮੋਰਚੇ ਲਾ ਕੇ ਨੇੜੇ ਟੁਕੇ ਹਨ
ਆਲਾ ਸਿੰਘ ਵੱਲ ਸਿੰਘ ਨੂੰ ਤਕਾਏ
ਆਲਾ ਸਿੰਘ ਵੱਲ ਇਨ੍ਹਾਂ ਨੇ ਆਪਣੀਆਂ ਫੌਜਾਂ ਨੂੰ ਤਕਵਾਇਆ ਹੈ ਅੱਗੇ ਨੂੰ ਤੋਰਿਆ ਹੈ
ਆਲਾ ਸਿੰਘ ਬਲ ਸਿੰਘ ਨ ਤਕਾਏ
ਇਧਰ ਬਾਬਾ ਆਲਾ ਸਿੰਘ ਹੁਣ ਸਿੰਘਾਂ ਦੀ ਮਦਦ ਤੱਕਣ ਲੱਗਾ ਜਦੋਂ ਮਲੇਰੀਆਂ ਨੇ ਹਮਲਾ ਕਰ ਦਿੱਤਾ ਆਲਾ ਸਿੰਘ ਹੁਣ ਉਡੀਕ ਕਰਨ ਲੱਗੇ ਕਿ ਖਾਲਸਾ ਆਵੇ ਤੇ ਮੇਰੀ ਸਹਾਇਤਾ ਕਰੇ
ਉੱਥੇ ਪੰਥ ਨੇ ਕਰੀ ਚੜਾਈ
ਉੱਧਰ ਪੰਥ ਨੇ ਵੀ ਚੜਾਈ ਕਰ ਦਿੱਤੀ ਦੂਜ ਦਾ ਦਿਨ ਚੁਣਿਆ ਹੋਇਆ ਸੀ ਆ ਦੀਵਾਲੀ ਆਉਣੀ ਆ ਨਾ ਦੀਵਾਲੀ ਤੋਂ ਅਗਲੇ ਦਿਨ ਦਾ ਜਿਹੜਾ ਦਿਨ ਹੈ ਜਿਸ ਨੂੰ ਭਈਆ ਦੂਜ ਵੀ ਕਹਿੰਦੇ ਨੇ ਉਸ ਦਿਨ ਖਾਲਸੇ ਨੇ ਮੁਕਰਰ ਕੀਤਾ ਸੀ ਆਲਾ ਸਿੰਘ ਦੀ ਮਦਦ ਵਾਸਤੇ ਉਸੇ ਦਿਨ ਖਾਲਸਾ ਚੜ ਕੇ ਆਇਆ
ਨਗਾਰਨ ਡੰਕੇ ਲਾਏ
ਨਗਾਰਿਆਂ ਤੇ ਖਾਲਸੇ ਨੇ ਡੰਕੇ ਲਾ ਦਿੱਤੇ ਨਗਾਰਿਆਂ ਤੇ ਚੋਭਾ ਲਾ ਦਿੱਤੀਆਂ ਹਨ
ਭਾਈ ਬੁੱਢੋ ਸਿੰਘ ਆਗਿਆ ਹੋਇਓ
ਭਾਈ ਬੁੱਢਾ ਸਿੰਘ ਜੀ ਖਾਲਸੇ ਦੇ ਨਾਲ ਨਾਲ ਅੱਗੇ ਚੱਲ ਕੇ ਆਇਆ ਖਾਲਸੇ ਨੂੰ ਰਸਤਾ ਦੱਸਦਿਆਂ
ਰਾਤ ਦਿਵਸ ਪਾਰ ਦਰੇ ਆਏ ਹੋਇਓ
ਰਾਤ ਦਿਨ ਕਰਦਿਆਂ ਬੜੀ ਛੇਤੀ ਨਾਲ ਦਰਿਆ ਪਾਰ ਕਰਕੇ ਇੱਥੇ ਸੰਘੇੜੇ ਆ ਪਹੁੰਚੇ ਹਨ
ਮੋਹੇਰਾ ਭੁੱਖ ਲਗਾ ਜਾ ਖਾਲਸਾ ਤੈ ਲੁੱਟ ਖਾਏਗੇ ਰਾਮ
ਜਿੱਥੇ ਕਿੱਥੇ ਖਾਲਸੇ ਨੂੰ ਭੁੱਖ ਲੱਗਦੀ ਆ ਰਸਤੇ ਵਿਚ ਕੋਈ ਤੁਰਕਾਂ ਦਾ ਪਿੰਡ ਆਉਂਦਾ ਨੂੰ ਲੁੱਟ ਮਾਰ ਕਰਕੇ ਹੱਥ ਸਾਫ ਕਰ ਲੈਂਦੇ ਹਨ
ਵਾਜ ਤੋਪ ਜੰਬੂਰਨ ਕੰਨ ਪਰੇ ਤੈ ਟੁਕ ਕੀਓ ਮੁਕਾਮ
ਖਾਲਸੇ ਨੇ ਜਦੋਂ ਸੁਣਿਆ ਤੋਪਾਂ ਜੰਬੂਰਾਂ ਦੀ ਆਵਾਜ਼ ਸੁਣੀ ਤੇ ਉੱਥੇ ਆ ਕੇ ਖਾਲਸੇ ਨੇ ਪੜਾਅ ਕੀਤਾ ਹੈ
ਇਉਂ ਪੰਥ ਬੁੱਢਾ ਸਿੰਘ ਕਹੇ ਮਤ ਡੇਰੋ ਆ ਕਰਵਾਏ
ਭਾਈ ਬੁੱਢਾ ਸਿੰਘ ਨੇ ਬੇਨਤੀ ਕੀਤੀ ਖਾਲਸਾ ਜੀ ਇੱਥੇ ਡੇਰਾ ਨਾ ਕਰੋ
ਖਬਰ ਪੜਾ ਹੁਣ ਪੰਥ ਕੇ ਮਤ ਕਤ ਲੁਕ ਭਜ ਜਾਏ
ਮਲੇਰ ਕੋਟਲੇ ਦੇ ਪਠਾਣਾ ਨੂੰ ਤੁਹਾਡੇ ਆਉਣ ਦੀ ਖਬਰ ਪਹੁੰਚ ਗਈ ਕਿ ਖਾਲਸਾ ਆ ਗਿਆ ਤੇ ਉਨ੍ਹਾਂ ਨੇ ਭੱਜ ਜਾਣਾ ਨੱਠ ਜਾਣਾ ਤੇ ਜਾ ਕੇ ਫਿਰ ਮਲੇਰ ਕੋਟਲੇ ਸ਼ਹਿਰ ਵਿਚ ਲੁਕ ਜਾਣਾ
ਕਿਉਂ ਪਏ ਰਾਤ ਰਾਤ ਤੇ ਤੁਰ ਪਏ
ਕਰਕੇ ਰਾਤੋ ਰਾਤ ਹੀ ਤੁਸੀਂ ਇੱਥੋਂ ਚਾਲਾ ਪਾਓ
ਬੁੱਢਾ ਸਿੰਘ ਡਿਗ ਆਨ ਖੜਵੇ
ਇਸੇ ਤਰ੍ਹਾਂ ਖਾਲਸੇ ਨੇ ਰਾਤੋ ਰਾਤ ਵੀ ਚਾਲਾ ਰੱਖਿਆ ਰਾਤ ਨੂੰ ਵੀ ਕਿਤੇ ਪੜਾ ਨਹੀਂ ਕੀਤਾ
ਲੀਨੇ ਤੰਗ ਘੋਲਨ ਖਿਚਵਾਏ
ਘੋੜਿਆਂ ਦੀਆਂ ਤੰਗਾਂ ਖਿੱਚ ਲਈਆਂ ਕਾਠੀਆਂ ਕੱਸ ਲਈਆਂ
ਫਿਰ ਸੁਣੋ ਆਲਾ ਸਿੰਘ ਬਾਤ
ਆਲਾ ਸਿੰਘ ਦੀ ਬਾਤ ਸੁਣੋ ਉਧਰੋਂ ਖਾਲਸਾ ਤਾਂ ਚੱਲ ਕੇ ਆ ਗਿਆ ਹੈ
ਉਹ ਸੋਚਤ ਬੀਤੇ ਦਿਨ ਰਾਤ
ਇਧਰ ਆਲਾ ਸਿੰਘ ਸੋਚਾਂ ਵਿਚ ਰਾਤ ਦਿਨ ਬਤੀਤ ਹੁੰਦਾ ਵੀ ਖਾਲਸਾ ਖਬਰੇ ਆਵੇ ਕਿ ਨਾ ਆਵੇ ਆਲਾ ਸਿੰਘ ਇਸ ਤਰ੍ਹਾਂ ਉਡੀਕਾਂ ਕਰ ਰਿਹਾ
ਉਹਦੀ ਆਲਾ ਸਿੰਘ ਔਖੀ ਬਣੀ
ਆਲਾ ਸਿੰਘ ਵਾਸਤੇ ਬੜੀ ਔਖੀ ਗੱਲ ਬਣੀ ਹੋਈ ਹੈ ਤੁਰਕਾਂ ਨੇ ਚਾਰੇ ਪਾਸਿਓਂ ਇਹਨੂੰ ਘੇਰਾ ਪਾਇਆ ਹੋਇਆ ਹੈ
ਕੰਧ ਚਿਣੀ ਥੀ ਤੇ ਅਣਚਿਣੀ
ਕੰਧ ਜਿਹੜੀ ਚਿਣੀ ਸੀ ਉਹ ਅਣਚਿਣੀ ਸੀ ਕੰਧ ਵੀ ਕੋਈ ਇੰਨੀ ਮਜ਼ਬੂਤ ਨਹੀਂ ਸੀ ਜਿਹੜੀ ਗੜੀ ਬਣਾਈ ਹੋਈ ਸੀ
ਤੋਏ ਮੋਰਚੇ ਨੇੜੇ ਦੇ
ਉਹ ਮਲੇਰੀਏ ਪਠਾਣਾ ਨੇ ਨੇੜੇ ਹੋ ਕੇ ਆਪਣੇ ਮੋਰਚੇ ਢੋ ਦਿੱਤੇ
ਅੰਦਰੋਂ ਬਹੁਤ ਉਤੇ ਸੋ ਸਏ
ਔਰ ਬਹੁਤ ਜ਼ਿਆਦਾ ਜੰਗ ਹੋਇਆ ਘਮਾਸਾਨ ਜੰਗ ਹੋਇਆ ਆਲਾ ਸਿੰਘ ਦੇ ਨਾਲ ਦੇ ਸਾਥੀ ਖੂਬ ਲੜੇ
ਲਾਏ ਕਿਤਾਵੇ ਖਾਲਸੋ ਦੇਰ
ਹੁਣ ਉਧਰ ਵੇਖਦਾ ਵੀ ਖਾਲਸਾ ਇੰਨੀ ਦੇਰ ਕਿਉਂ ਲਾ ਰਿਹਾ ਖਾਲਸਾ ਹਾਲੇ ਤੱਕ ਕਿਉਂ ਨਹੀਂ ਬਹੁੜਿਆ
ਹਮਕੋ ਤੁਰਕ ਛੱਡਿਆ ਨਹੀਂ ਫੇਰ
ਇਹ ਤੁਰਕ ਤਾਂ ਮੈਨੂੰ ਛੱਡਣਗੇ ਨਹੀਂ ਜੇ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਨੇ ਇਹ ਹੁਣ ਮੈਨੂੰ ਨਹੀਂ ਛੱਡਣਗੇ।
ਚੱਕ ਚੱਕ ਗਰਦਨ ਦੇ ਕੈਸ ਆਏ,
ਚੁੱਕ ਚੁੱਕ ਵੇਖਦਾ ਅੱਲਾ ਸਿੰਘ ਖਾਲਸਾ ਆਇਆ ਕਿ ਨਹੀਂ ਆਇਆ, ਦੂਰ ਨਿਗਾਹ ਮਾਰ ਮਾਰ ਕੇ ਤੱਕ ਕੇ ਤਾਂ ਵੇਖਦਾ ਹੈ
ਕਿ ਗਰਦ ਦਿਸੈ ਕਿਤਨਾ ਏ।
ਪਰ ਘੋੜਿਆਂ ਦੀ ਕਿਤੇ ਗਰਦ ਆਕਾਸ਼ ਵਿਚ ਨਜ਼ਰ ਨਹੀਂ ਆਉਂਦੀ, ਦੂਰੋਂ ਕੁਝ ਸੋਝਦੀ ਰਿਹਾ ਅੱਲਾ ਸਿੰਘ ਨੂੰ।
ਕਹੇ ਮਜਹਲਨ ਹਮ ਕਿਆ ਪੀਰ, ਖਲ ਥੁੜੇ ਹੋਇਓ ਬਹੁਤ ਭਾਈ ਪੀਰ।
ਹੁਣ ਅੱਲਾ ਸਿੰਘ ਇੱਥੋਂ ਤੱਕ ਸੋਚਣ ਲੱਗ ਪਿਆ, ਕਹਿੰਦਾ ਉਹ ਮਾਝੇ ਦੇ ਮਜਾਇਲ ਨੇ, ਉਹਨਾਂ ਨੂੰ ਸਾਡੀ ਕਾਹਦੀ ਦਰਦ। ਕਹਿੰਦਾ ਉਹ ਖਾਲਸੇ ਵਿਚ ਬਹੁਤੇ ਮਜਾਇਲ ਨੇ, ਉਹਨਾਂ ਮਾਝੇ ਦੇ ਮਜਾਇਲਾਂ ਨੂੰ ਸਾਡਾ ਕਾਹਦਾ ਦਰਦ ਹੋਣਾ ਮਲਵਈਆਂ ਦਾ। ਏਦਾਂ ਅੱਲਾ ਸਿੰਘ ਸੋਚਣ ਲੱਗ ਪਿਆ ਵੀ ਹਲੇ ਤੱਕ ਨੀ ਆਏ, ਹਲੇ ਤੱਕ ਨੀ ਬੋੜੇ
ਦੋਏਰਾ ਉਤੋਂ ਅੱਲਾ ਸਿੰਘ ਤੇਰ ਜੇ ਸੋ ਲੋਕਨ ਧੀਰ ਤਰਾਏ।
ਅੱਲਾ ਸਿੰਘ ਫਿਰ ਵੀ ਧੀਰਜਵਾਨ ਸੀ, ਨਾਲ ਦੇ ਸਾਥੀਆਂ ਨੇ ਧੀਰਜ ਦਿੱਤਾ, ਅੱਲਾ ਸਿੰਘ ਫਿਕਰ ਨਾ ਕਰ, ਖਾਲਸਾ ਆਵੇਗਾ। ਜੇ ਖਾਲਸੇ ਨੇ ਬਚਨ ਕੀਤਾ, ਪੰਥ ਨੇ ਜੋ ਬਚਨ ਕੀਤਾ ਆਪਣਾ, ਉਹ ਬਚਨ ਜ਼ਰੂਰ ਪਗਾਉਣਗੇ।
ਕਹੇ ਰਹੋ ਤਕੜੇ ਤੁਸੀਂ ਪੁਜੈ ਪਲਕ ਘੜੀ ਪੰਥ ਆਏ।
ਅੱਲਾ ਸਿੰਘ ਨੇ ਫਿਰ ਨਾਲ ਦੀਆਂ ਸਾਰੀਆਂ ਫੌਜਾਂ ਨੂੰ ਵੰਗਾਰ ਕੇ ਆਖਿਆ, ਤਗੜੇ ਰਿਹਾ ਜੇ, ਇਹਨਾਂ ਤੁਰਕਾਂ ਨੂੰ ਨੇੜੇ ਨਾ ਟੁਕਣ ਦਿਆ ਜੇ, ਬਸ ਘੜੀ ਪਲ ਨੂੰ ਖਾਲਸਾ ਪੰਥ ਵੀ ਸਾਡੀ ਮਦਦ ਵਾਸਤੇ ਆਇਆ ਪਹੁੰਚਿਆ।
ਪੰਥ ਖੜੇ ਉੱਥੇ ਟੁਕ ਕੱਛ ਨੇੜੇ,
ਪੰਥ ਕੁਝ ਨੇੜੇ ਆ ਟੁਕਿਆ ਹੈ।
ਦਿਸਿਓ ਸੂਰਜ ਭਇਓ ਸਵੇਰੇ,
ਰਾਤ ਨੂੰ ਖਾਲਸਾ ਤੁਰਿਆ ਆਉਂਦਾ ਸੀ, ਸਵੇਰੇ ਸਵੇਰੇ ਥੋੜੀ ਥੋੜੀ ਲੋ ਲੱਗੀ, ਫਿਰ ਆਉਂਦੇ ਹੋਏ ਖਾਲਸੇ ਨਜ਼ਰ ਆਏ।
ਚੜਿਓ ਖਾਲਸੇ ਕਰ ਅਰਦਾਸ,
ਸੋਧਿਆ ਖਾਲਸੇ ਨੇ, ਪੰਥ ਨੇ ਅਰਦਾਸ ਕੀਤੀ ਤੇ ਚੜਾਈ ਕੀਤੀ।
ਮਾਰ ਦੁਸ਼ਟ ਕੰਮ ਪੰਥੇ ਹੋਏ ਰਾਸ,
ਪਹਿਲੇ ਇਸ ਪਾਪੀ ਦੁਸ਼ਟਾਂ ਨੂੰ ਮਾਰ ਕੇ ਹੁਣ ਪੰਥ ਦਾ ਕੰਮ ਰਾਸ ਹੋਵੇਗਾ।
ਛੋਡੇ ਫਰੇ ਨਿਸ਼ਾਨਨ ਕੇਰੇ,
ਨਿਸ਼ਾਨਾਂ ਦੇ ਫਰਲੇ ਛੱਡ ਦਿੱਤੇ ਨੇ, ਨਿਸ਼ਾਨ ਝੂਲ ਰਹੇ ਹਨ।
ਲਾਏ ਤੌਸਨ ਡਗੇ ਕਨੇਰੇ,
ਪੌਸਿਆ ਨਗਾਰਿਆਂ ਤੇ ਨਗਾਰਿਆਂ ਤੇ ਚੋਭਾ ਲਾ ਦਿੱਤੀਆਂ, ਨਫੀਰੀਆਂ ਵਜਾ ਦਿੱਤੀਆਂ, ਰਣ ਸਿੰਘੇ ਵਜਾ ਦਿੱਤੇ ਹਨ।
ਫੜ ਘੋੜਨ ਕੀ ਵਾਗੈ ਲਏ,
ਘੋੜਿਆਂ ਦੀਆਂ ਵਾਗਾਂ ਪਕੜ ਕੇ ਖਿੱਚ ਕੇ ਤੋੜ ਲਿਆ ਹੈ।
ਮਾਰ ਮਾਰ ਕੇ ਪੰਥ ਤੋੜ ਕੇ,
ਪੰਥ ਨੇ ਧਾਵਾ ਕੀਤਾ, ਹੱਲਾ ਬੋਲਿਆ, ਮਾਰ ਲੋ ਕਰਦਿਆਂ ਹੱਲਾ ਬੋਲਿਆ।
ਵਜੇ ਨਗਾਰੇ ਓ ਫੌਜ ਥਾਏ,
ਜਦੋਂ ਨਗਾਰੇ ਵੱਜੇ, ਖਾਲਸੇ ਪੰਥ ਦੀਆਂ ਫੌਜਾਂ ਨੇ ਦੌੜ ਕੀਤੀ।
ਤੁਰਕਨ ਨਦਰ ਘਟਾ ਚੀ ਆਏ,
ਜਿਹੜੇ ਤੁਰਕ ਆਏ ਹੋਏ ਸੀ ਅੱਲਾ ਸਿੰਘ ਨੂੰ ਘੇਰਾ ਪਾਈ ਬੈਠੇ ਸਨ, ਇਹਨਾਂ ਜਦੋਂ ਵੇਖਿਆ ਕਿ ਖਾਲਸਾ ਆ ਗਿਆ, ਨਗਾਰੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਨੇ, ਧੂੜ ਤਾਂ ਉੱਡਦੀ ਵੇਖੀ,
ਘੁਰੇ ਨਗਾਰੇ ਜਨ ਬਾਦਲ ਗਰਜੇ,
ਨਗਾਰੇ ਘੁਰ ਰਹੇ ਨੇ ਮਾਨੋ ਜਿਵੇਂ ਆਕਾਸ਼ ਵਿਚ ਬੱਦਲ ਗਰਜ ਰਹੇ ਹੋਣ।
ਕੇਸਰੀ ਜਿਵੇਂ ਬਿਜਲੀ ਤਰਜੇ,
ਨਿਸ਼ਾਨ ਸਾਹਿਬ ਚਮਕਦੇ ਨਜ਼ਰ ਆ ਰਹੇ ਨੇ, ਕੇਸਰੀ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ।
ਤੁਕ ਸਿੰਘਨ ਛਲਕ ਬੰਦੂਕਨ ਕਰੇ,
ਨੇੜੇ ਟੁਕੇ ਇਹਨਾਂ ਦੇ, ਵੇਖਦਿਆਂ ਵੇਖਦਿਆਂ ਨੇੜੇ ਆਉਂਦਿਆਂ ਬੰਦੂਕਾਂ ਦੀ ਛਲਕ ਚਲਾ ਦਿੱਤੀ। ਛਲਕ ਕਹਿੰਦੇ ਨੇ ਵੀ 10-20-50 ਹਜ਼ਾਰ ਬੰਦੂਕਾਂ ਇਕੱਠੀਆਂ ਹੀ ਚਲਾ ਦੇਣੀਆਂ। ਏਦਾਂ ਨੇੜੇ ਟੁੱਕ ਕੇ ਸਿੰਘਾਂ ਨੇ ਆ ਕੇ ਤੁਰਕਾਂ ਦੇ ਨਿਸ਼ਾਨੇ ਬੰਨ ਕੇ ਛਲਕ ਚਲਾ ਦਿੱਤੀ।
ਜਿਮ ਗੋਲੀ ਬੜ ਗੜਿਆਂ ਪਰੇ,
ਏਦਾਂ ਗੋਲੀਆਂ ਚੱਲੀਆਂ ਮਾਨੋ ਜਿਵੇਂ ਗੜੇ ਪੈਂਦੇ ਨੇ ਆਕਾਸ਼ ਦੇ ਵਿੱਚੋਂ, ਗੜੇ ਡਿੱਗਦੇ ਨੇ ਪੱਕੀ ਫਸਲ ਦੇ ਉੱਤੇ ਤੇ ਫਸਲ ਤਬਾਹ ਕਰ ਦਿੰਦੇ ਹਨ।
ਲਗੇ ਤੁਰਕਾਂ ਤਨ ਸੋ ਗਿਰ ਪਾਏ,
ਇਸੇ ਤਰ੍ਹਾਂ ਤੁਰਕਾਂ ਦੇ ਗੋਲੀਆਂ ਵੱਜਦੀਆਂ ਪੱਕੀ ਫਸਲ ਵਾਂਗੂ ਜ਼ਮੀਨ ਤੇ ਡਿੱਗਦੇ ਜਾ ਰਹੇ ਨੇ। ਤੁਰਕਾਂ ਦੇ ਸੱਥਰ ਵਿਛਾ ਕੇ ਰੱਖ ਦਿੱਤੇ ਖਾਲਸੇ ਨੇ,
ਵਾਂਗ ਫੁਲਵਾਰੇ ਗਿਰ ਪਏ ਫਨਾਏ,
ਜਿਵੇਂ ਫੁੱਲ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੇ ਨੇ, ਏਦਾਂ ਜ਼ਮੀਨ ਦੇ ਉੱਤੇ ਡਿੱਗ ਪਏ ਹਨ।
ਦੋਏਰਾ ਸਿੰਘ ਅਚਾਨਕ ਇਮ ਪਰੇ ਜਿਮ ਪਰੇ ਆਕਾਸ਼ੋਂ ਇਲ,
ਅਚਨਚੇਤ ਅਚਾਨਕ ਖਾਲਸੇ ਨੇ ਏਦਾਂ ਹਮਲਾ ਕੀਤਾ ਇਹਨਾਂ ਪਠਾਣਾ ਤੁਰਕਾਂ ਮਲੇਛਾਂ ਤੇ, ਜਿਵੇਂ ਆਕਾਸ਼ ਵਿਚੋਂ ਅਚਾਨਕ ਬਾਜ ਝਪਟ ਮਾਰਦਾ ਹੈ।
ਚਿੜੀਆਂ ਜਿਮ ਤੁਰਕ ਲੁਕ ਨੱਠੇ, ਰਹੀ ਨਾ ਉਨ ਬਦ ਗਿੱਲ,
ਔਰ ਚਿੜੀਆਂ ਦੇ ਸਮਾਨ ਤੁਰਕ ਨੱਠ ਕੇ ਬਚੜਾ ਚਾਹੁੰਦੇ ਨੇ, ਪਰ ਉਨ੍ਹਾਂ ਦੇ ਹਿਰਦੇ ਵਿਚ ਲੜਨ ਦਾ ਹੌਸਲਾ ਨਹੀਂ ਰਿਹਾ।
ਫਿਰ ਖਾਲਸੋ खेंच धोड़ो तलवार।
इधर फिर खालसे ने अपनिया तलवारा धुईया तेना दे पिछे दौड़े हन।
एक तै दोए दोए कर डार।
और जिन्ने तुरक सामने आए एक एक तो दो दो करके जमीन ते सुट दते हन।
अगे कोई ना लयो खड़ग कर।
कहंदे अगे किसे कोल हौसला नहीं होया खलोण दा।
सभी नठे मरनो डर कर।
मरण दा भय रख के डर रख के सब अगे लग के नठ चले हन।
जिन हाथ देख फड़े हथियार।
जिन्हां ने हाथ वेख के हथियार पकड़े हन।
सो तो दीन जरूरे मार।
जिन्हां ने जरूर मार के मुका दिते जिन्हां हथियार चुक के सामना कीता।
डार शस्त्र तीन दंत काए लयो।
जिन्हां ने हथियार सुट के घा पुट के दंदा च लै लिया ते घा दंदा च लै के कहंदे सिंगो असी गऊआं सानू ना मारिया जा वेखो साडे मूह च घा पाया होया असी गऊआ हां। ऐदा जिन्हां ने बेनतियां कीतियां उन्हूं खालसे ने अपनी तेग नाल नहीं मारिया क्योंकि खालसे दी तेग विच कृपा वरतदी है।
करी दया पंथै छड़ दे।
उन्हां ते दया करके पंथ ने उन्हां नूं छड़ दिता जिन्हां ने हथ जोड़ के अपनी जान बख्शाई।
उत्ते निकत आला सिंह दयो।
उधरों आला सिंह भी किले विचों बाहर निकलिया वह भी बाहर निकल के तुरकां नूं वढ़न लगा।
उस ढाबे आयो उन मार देओ।
जेड़ा उदे दा थले आया उन्हें उन्नू मार मुकाया।
तोप रैक ले उन ले सांब।
जिन्हां तोपां रैक ले साने मलेरिए पठान लैके आयो सारे आला सिंह ने सांब ले।
दोए उते मोरचन लांब।
और जेड़े मोरचे सन उन्हां दे मोरचे भी सांब के अपने कब्जे च कर ले।
आलो सिंह बो भयो प्रसन्न।
एता आला सिंह बड़ा प्रसन्न होया।
तई सो ज्यों चही मन।
जोए चौदा सी मन च उसे तरह की खेड बनी है।
तै किए मलेरी पठान बोकात।
मलेरिए पठान बहुत मारे गए इस जगह ते।
उन्हें शीस बयानी दिन रात।
बड़ी औखी रहन कहंदे मानो इन्हां मलेरिए पठाना ते आ पई है और बड़ा औखा समा इन्हां ते बनिया है।
दुवेरा लुटे कुत्ते कने मो खालसो रे अगाए।
इन्हां नूं भी लुटिया खालसे ने रज गया खालसा बहुत ज्यादा समान असबाब इन्हां दा लुट मार करके कब्जे कीता।
बजवाए नगारे जीत के लियो ढेरो पंत लगाए।
जीत दे नगारे खालसे ने बजाए ने और इसे नगर दे विच आके खालसे ने फिर डेरा कीता है।
जो पे और सुनो आला सिंह गल।
और खालसा जी आला सिंह दी होर भी गल सुनो।
मिले ओ पंथ को जिम चब चल।
जिवें फिर पंथ नूं मिलिया जदों पंथ ने मदद कीती पंथ ने पड़ा कर लिया फिर आला सिंह ने हुण जंग तों वेला हो के खालसे दे चरणां विच जाके जिवें मिलिया ओह सुनो खालसा जी।
लगे पंथ को दिसन निशान।
जदों पंथ दे निशान नजर आउण लगे
सुनियो पंथ को लगे ओ दीवान।
सुनिया आला सिंह ने कि अगे खालसे दा दीवान सजिया होया है।
हाथ जोड़ को शीस चुकायो छद घोड़े को चरनी तायो।
घोड़े तो थले लथिया हाथ जोड़ के सिर चुका लिया पैरों जोड़ा ला दिता और खालसे दे चरणा विच बड़ी निम्रता नाल बाबा आला सिंह जी गए हन।
नेने वकुन सो लगो करन।
पंथ दे दरबार कोल जांदिया दूरों ही वेख के सिर चुका के कुनसा करन लगा है।
मिले निहंग तिस छो है गोडे चरण।
जेड़े फरले वाले दिहंग सिंह मिलदे महाकाल उन्हां दे गोडियां नूं हथ लाउंदा बाबा आला सिंह उन्हां दे चरणां नूं हथ ला के फतेह बुलाउंदा है।
पर मुट्ठी उस रुपईयां दे।
और मुट्ठियां भर भर के रुपईयां दीआं उन्हां सिंघां नूं वरतौंदे हन बाबा आला सिंह जी।
करवाए अरदास और खुशियां ले।
और अरदासां कराउंदे उन्हां सिंघां कोलों नाले उन्हां दीआं खुशियां लैंदे हन।
घोड़ो मुयो जो निहंग जुदाए।
किसी सिंह दा घोड़ा मरिया ते बाबा आला सिंह जी उन्हूं घोड़ा अरदासे कराउंदे हन।
तुरत दे ते घोड़े फड़वाए।
तुरत फुरत उन्हां नूं घोड़ा देंदे हन।
किसे टोंबो ਕਿਸੇ ਅਰਦਾਸ ਕਰਾਵੇ,
ਹੁੰਦੀ ਲਿਖ ਕੇ ਦੇ ਦਿੰਦੇ ਨੇ, ਕਈਆਂ ਨੂੰ ਮਾਇਆ ਅਰਦਾਸੇ ਪੜਾਉਂਦੇ ਹਨ,
ਰਸਤੀ ਮਿਲੇ ਸੋਵੇਂ ਪਰਚਾਵੇ,
ਜਿਹੜਾ ਰਾਹ ਵਿਚ ਸਿੰਘ ਮਿਲਦਾ ਉਹਨੂੰ ਪਰਚਾ ਕੇ ਉਹਨਾਂ ਦੀ ਖੁਸ਼ੀ ਲੈ ਕੇ ਬਾਬਾ ਅੱਲਾ ਸਿੰਘ ਜੀ ਅੱਗੇ ਵਧ ਰਹੇ ਨੇ।
ਅੱਗੇ ਆਇਓ ਦੀਵਾਨ ਸੁਨੇਰੇ,
ਜਦੋਂ ਖਾਲਸੇ ਦਾ ਦੀਵਾਨ ਨੇੜੇ ਆ ਗਿਆ ਜਿੱਥੇ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ,
ਪੱਗ ਤੇ ਲਾਏ ਜੋਰ
ਪੈਰਾਂ ਤੋਂ ਜੋੜਾ ਲਾ ਕੇ ਉਸੇ ਵੇਲੇ ਆਲਾ ਸਿੰਘ ਨੇ ਦੂਰ ਸੁੱਟ ਦਿੱਤਾ ਔਰ ਪੰਥ ਦੇ ਚਰਣਾਂ ਵਿਚ ਪੰਥ ਖਾਲਸੇ ਦੀ ਸ਼ਰਨ ਵਿਚ ਬੜੇ ਪਿਆਰ ਨਾਲ ਨਿਮਰਤਾ ਨਾਲ ਗਏ।
ਸੁਖ ਦੁੱਖ ਕੁੰ ਸੋ ਬੋ ਕਰੇ ਸੋ ਪਹੁੰਚਿਓ ਪੰਥ ਹਜੂਰ,
ਕੇ ਕੋਲ ਪਹੁੰਚੇ ਬਾਬਾ ਆਲਾ ਸਿੰਘ ਜੀ ਔਰ ਪੰਥ ਦੇ ਚਰਣਾਂ ਵਿਚ ਨਮਸਕਾਰ ਕੀਤੀ,
ਹੱਥ ਜੋੜ ਸਿਰ ਪੱਗ ਦਰੇ ਗੁਰ ਫਤਿਹ ਬੋਲਿਓ ਮੁਖਪੂਰ,
ਹੱਥ ਜੋੜ ਕੇ ਬਾਬਾ ਆਲਾ ਸਿੰਘ ਜੀ ਖਾਲਸੇ ਪੰਥ ਦੇ ਦੀਵਾਨ ਚ ਖਲੋ ਗਏ, ਗਲ ਚ ਪੱਲੂ ਪਾਇਆ ਹੋਇਆ, ਸਿਰ ਝੁਕਾਇਆ ਹੋਇਆ, ਗੱਜ ਵੱਜ ਕੇ ਖਾਲਸੇ ਪੰਥ ਦੇ ਦੀਵਾਨ ਵਿਚ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚੌਪਈ ਸ੍ਰੀ ਵਾਹਿਗੁਰੂ ਕਹਿ ਫਤਿਹ ਬੁਲਾਏ,
ਜਦੋਂ ਫਤਿਹ ਬੁਲਾਈ ਬਾਬਾ ਆਲਾ ਸਿੰਘ ਜੀ ਨੇ ਖਾਲਸੇ ਦੇ ਚਰਣਾਂ ਵਿਚ,
ਅੱਗੇ ਉਹ ਪੰਥ ਸਭ ਬੋਲ ਮਨਾਏ,
ਅੱਗੋਂ ਪੰਥ ਨੇ ਵੀ ਫਤਿਹ ਦਾ ਜਵਾਬ ਫਤਿਹ ਵਿਚ ਦਿੱਤਾ ਹੈ।
ਘੜੀ ਕੋ ਆਲੋ ਸਿੰਘ ਰੱਖਿਓ ਖੜਵਾਏ,
ਖਾਲਸਾ ਜੀ ਮਰਿਆਦਾ ਸੀ ਪੰਥ ਦੀ, ਜਦੋਂ ਕੋਈ ਸਿੰਘ ਬਾਹਰੋਂ ਆਉਂਦਾ ਸੀ ਨਾ ਪੰਥ ਦੇ ਚਰਣਾਂ ਵਿਚ, ਉਹਨੂੰ ਇਕ ਘੜੀ ਪੰਥ ਦੇ ਸਾਹਮਣੇ ਖੜਾ ਕਰਕੇ ਰੱਖਦੇ ਸਨ ਤਾਂ ਜੋ ਉਹਦਾ ਸੋਧ ਸੁਧਈਆ ਹੋ ਜਾਏ, ਉਹਦੇ ਮਨ ਦੀ ਅਵਸਥਾ ਟਿਕ ਜਾਏ, ਫਿਰ ਉਹ ਪੰਥ ਦੇ ਚਰਣਾਂ ਵਿਚ ਆਵੇ। ਇਕ ਘੜੀ ਵਾਸਤੇ ਤਾਂ ਬਾਬੇ ਆਲਾ ਸਿੰਘ ਨੂੰ ਖੜਾ ਕਰਕੇ ਰੱਖਿਆ,
ਰੇਤ ਜਿਮ ਥੀ ਪੰਥ,
ਪੰਥ ਦੀ ਮਰਿਆਦਾ ਸੀ, ਖਾਲਸੇ ਦੀ ਮਰਿਆਦਾ ਸੀ, ਉਸੇ ਮਰਿਆਦਾ ਨਾਲ ਬਾਬੇ ਆਲਾ ਸਿੰਘ ਜੀ ਨੂੰ ਘੜੀ ਕ ਖੜਾ ਰੱਖਿਆ, ਫਿਰ ਉਨ੍ਹਾਂ ਨੂੰ ਆਪਣੇ ਪਾਸ ਬੁਲਾਇਆ।
ਉੱਥੀ ਮੋਹਰ ਪੰਥ ਆਲਾ ਸਿੰਘ ਪਾਸ,
ਇਹਦੀ ਜਿਹੜੀ ਇਕ ਮੋਹਰ ਸੀ ਨਾ ਸਰਕਾਰੀ ਮੋਹਰ ਪੰਥ ਦੀ, ਉਹ ਬਾਬੇ ਆਲਾ ਸਿੰਘ ਨੂੰ ਦਿੱਤੀ ਹੋਈ ਸੀ ਖਾਲਸੇ ਨੇ, ਉਹ ਮੋਹਰ ਬਾਬੇ ਆਲਾ ਸਿੰਘ ਦੇ ਕੋਲ ਸੀ।
ਸ਼ਹੀਦ ਦੀਪ ਸਿੰਘ ਕਰ ਲਈ ਅਰਦਾਸ,
ਮੋਹਰ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਪਾਸੋਂ ਆਲਾ ਸਿੰਘ ਦੇ ਕੋਲ ਆਈ ਸੀ,
ਹੋਰ ਆਲਾ ਸਿੰਘ ਦੇਗੇ ਤਰਵਾਏ,
ਮੋਹਰ ਸੀ ਬਾਬੇ ਆਲਾ ਸਿੰਘ ਨੇ ਪੰਥ ਨੂੰ ਵਾਪਸ ਕਰ ਦਿੱਤੀ, ਆਖਿਆ ਖਾਲਸਾ ਜੀ, ਕਿਉਂਕਿ ਖਾਲਸਾ ਜੰਗਾਂ ਯੁੱਧਾਂ ਦੇ ਵਿਚ ਸੀ ਤੇ ਸਿੱਘਾਂ ਨੇ ਆਖਿਆ ਵੀ ਜਿਹੜੀ ਇਹ ਸਾਡੀ ਮੋਹਰ ਹੈ ਇਹ ਆਲਾ ਸਿੰਘ ਨੂੰ ਦੇ ਦੇਣੇ, ਘਰ ਵਿਚ ਰਹਿੰਦਾ ਅਸੀਂ ਤਾਂ ਜੰਗਲਾਂ ਚ ਰਹਿੰਦੇ ਹਾਂ, ਇਹ ਮੋਹਰ ਆਪਣੇ ਕੋਲ ਸਾਂਭ ਕੇ ਰੱਖ ਲਏਗਾ। ਹੁਣ ਜਦੋਂ ਪੰਥ ਦੀ ਚੜ੍ਹਦੀ ਕਲਾ ਹੋ ਗਈ ਤੋ ਆਲਾ ਸਿੰਘ ਨੇ ਉਹ ਮੋਹਰ ਜਦੋਂ ਪੰਥ ਨੂੰ ਆ ਕੇ ਵਾਪਸ ਭੇਟ ਕੀਤੀ,
ਬਹੁਰ ਆਲਾ ਸਿੰਘ ਦੇਗੇ ਤਰਵਾਏ,
ਉਸ ਵਕਤ ਫਿਰ ਦੇਗੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਨੇ ਉਹ ਬਾਬੇ ਆਲਾ ਸਿੰਘ ਨੇ ਤਿਆਰ ਕਰਵਾਈਆਂ,
ਇੱਕੋ ਤੁਰ ਸੋ ਉੱਤੋਂ ਕੜਾਹ ਪ੍ਰਸ਼ਾਦ ਕਰਵਾਏ,
ਉੱਤਰ ਸੋ ਯਾਨੀ ਕਿ ਇੱਕ ਸੋ ਦੇਗਾਂ ਕਹਿੰਦੇ ਕੜਾਹ ਪ੍ਰਸ਼ਾਦ ਦੀਆਂ ਕਰਵਾਈਆਂ ਪ੍ਰਵਾ ਦਿੱਤੀਆਂ,
ਨਿਹੰਗ ਗੁਰਬਖਸ਼ ਸਿੰਘ ਦੇ ਸੋ ਪਾਏ,
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੀ ਸ਼ਹੀਦੀ ਹੋਈ ਆ, ਅਕਾਲ ਤਖ਼ਤ ਸਾਹਿਬ ਦੇ ਪਿੱਛੇ ਆਪਾਂ ਉਨ੍ਹਾਂ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਕੀਤਾ, ਇਹ ਵੀ ਬਾਬੇ ਆਲਾ ਸਿੰਘ ਦੀ ਮਦਦ ਵਾਸਤੇ ਇੱਥੇ ਨਾਲ ਆਏ ਸਨ, ਉਸ ਵੇਲੇ ਉਨ੍ਹਾਂ ਦੀ ਸ਼ਹੀਦੀ ਨਹੀਂ ਸੀ ਹੋਈ, ਇਹ ਪਹਿਲਾਂ ਦਾ ਵਚਨ ਹੈ। ਤੋ ਆਲਾ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਆ ਕੇ ਮਿਲੇ, ਉਨ੍ਹਾਂ ਨੂੰ ਦੇਗ, ਕਿਉਂਕਿ ਉਹ ਦੇਗ ਸੇ ਲਾਂਗੜੀ ਸਨ ਬਾਬਾ ਗੁਰਬਖਸ਼ ਸਿੰਘ ਜੀ, ਉਨ੍ਹਾਂ ਨੂੰ ਖਾਲਸੇ ਪੰਥ ਦੀ ਸਾਰੀ ਦੇਗ ਭੇਟ ਕੀਤੀ,
ਆਪੇ ਕਲਾਏ,
ਉਹ ਆਪ ਹੀ ਸਾਰੇ ਡੇਰਿਆਂ ਦੇ ਵਿਚ ਕਲਾ ਦੇਣਗੇ, ਸਾਰੀਆਂ ਮਿਸਲਾਂ ਵਿਚ ਦੇਗ ਵਰਤਾ ਦੇਣਗੇ,
ਘੋੜੇ ਤੈ ਦੇ ਖੜਾਏ,
ਅਨੇਕਾਂ ਘੋੜੇ ਭੇਟ ਕੀਤੇ ਹਨ,
ਝੰਡੇ ਦੇ ਜੱਸਾ ਸਿੰਘ ਲਾਏ,
ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦੇ ਨਿਸ਼ਾਨਾਂ ਨੂੰ ਜਾ ਕੇ ਅਨੇਕਾਂ ਵਸਤੂਆਂ ਭੇਟ ਕੀਤੀਆਂ,
ਔਰ ਸੋਢੀ ਬੇਦੀ ਜੋ ਭਜੰਗੇ,
ਹੋਰ ਜਿੰਨੇ ਸੋਢੀ ਤੇ ਬੇਦੀ ਭਜੰਗੀ ਹਨ ਸਾਹਿਬਜ਼ਾਦੇ ਹਨ,
ਘੋੜੇ ਮੰਗਾਏ ਸੁਚੰਗੇ,
ਬੜੇ ਬੜੇ ਵਧੀਆ ਘੋੜੇ ਬਾਬਾ ਆਲਾ ਸਿੰਘ ਜੀ ਨੇ ਭੇਟ ਕੀਤੇ,
ਚੈਨ ਸਿੰਘ ਜੀ ਉਥੋਂ ਪੁਚੰਗੇ,
ਭਾਈ ਚੈਨ ਸਿੰਘ ਸੀ ਇਹਦਾ ਵਜ਼ੀਰ, ਉਹ ਉਸ ਵੇਲੇ ਛੋਟੀ ਉਮਰ ਦਾ ਸੀ,
ਉਸੇ ਘੋੜੀ ਚੁਣ ਚੰਗੇ,
ਚੰਗੀ ਵਧੀਆ ਘੋੜੀ ਭੇਟ ਕੀਤੀ ਹੈ,
ਦੋਏਰਾ ਉੱਥੇ ਰੰਗਰੇ ਤੇ ਚੂਹੜੇ ਕੈਬੀਰੋ ਸਿੰਘ ਜਵਾਨ
ਖਾਲਸੇ ਪੰਥ ਵਿਚ ਭਾਈ ਵੀਰ ਸਿੰਘ ਜੀ ਜੋ ਰੰਗਰੇਟੇ ਗੁਰੂ ਕੇ ਬੇਟੇ ਸਨ ਬੜੇ ਮਹਾਨ ਸੂਰਮੇ ਯੋਧੇ ਸਨ
ਸੰਗ ਤੇਰਾ ਸੈ ਘੋੜਾ ਚੜੈ ਉਤੇ ਨਗਾਰੇ ਜਿਹਦੇ ਨਿਸ਼ਾਨ
ਇਹਨਾਂ ਦਾ ਨਗਾਰਾ ਨਿਸ਼ਾਨ ਇਹ ਵੀ ਆਪਣੇ ਨਾਲ ਰੱਖਦੇ ਸਨ 1300 ਘੋੜ ਸਵਾਰ ਬਾਬਾ ਵੀਰ ਸਿੰਘ ਜੀ ਦੇ ਨਾਲ ਸਨ ਰੰਗਰੇਟਿਆਂ ਦੀ ਫੌਜ ਇਹਨਾਂ ਦੇ ਨਾਲ ਸੀ
ਜੋ ਪਏ ਪਹਿਲੋਂ ਘੋੜੋ ਉਸੇ ਫੜਵਾਇਓ
ਬਾਬੇ ਆਲਾ ਸਿੰਘ ਨੇ ਸਭ ਤੋਂ ਪਹਿਲਾਂ ਘੋੜਾ ਜਿਹੜਾ ਸੀ ਉਹ ਬਾਬੇ ਵੀਰ ਸਿੰਘ ਨੂੰ ਭੇਟ ਕੀਤਾ ਵੀ ਤੁਸੀਂ ਸਭ ਤੋਂ ਬਹਾਦਰੀ ਨਾਲ ਮੂਹਰੇ ਹੋ ਕੇ ਲੜੇ ਹੋ
ਪਾਛੇ ਉਸ ਪੰਥ ਵਰਤਾਇਓ
ਬਾਅਦ ਵਿਚ ਬਾਕੀ ਪੰਥ ਚ ਘੋੜੇ ਵਰਤਾਏ ਸਭ ਤੋਂ ਪਹਿਲਾਂ ਘੋੜਾ ਬਾਬੇ ਵੀਰ ਸਿੰਘ ਨੂੰ ਆਲਾ ਸਿੰਘ ਨੇ ਭੇਟ ਕੀਤਾ
ਸੋ ਜੰਗ ਧੌਰ ਮਦ ਮੂਰੇ ਰਹੇ
ਜੰਗ ਦੇ ਮੈਦਾਨ ਚ ਬਾਬਾ ਵੀਰ ਸਿੰਘ ਤੇ ਇਹਨਾਂ ਦੇ ਨਾਲ ਜਿਹੜੇ 1300 ਰੰਗਰੇਟਿਆਂ ਦੀ ਫੌਜ ਆ ਸਭ ਤੋਂ ਮੂਹਰੇ ਹੋ ਕੇ ਲੜਦੇ ਰਹੇ
ਅਸੀਂ ਯਾਦ ਪੰਥ ਕਰ ਪਹਿਲੋਂ ਦੇ
ਕਰਕੇ ਪੰਥ ਵਿਚ ਸਭ ਤੋਂ ਪਹਿਲਾਂ ਬਾਬੇ ਵੀਰ ਸਿੰਘ ਨੂੰ ਯਾਦ ਕਰਕੇ ਆਲਾ ਸਿੰਘ ਨੇ ਘੋੜੇ ਭੇਟ ਕੀਤੇ
ਦੋਏਰਾ ਇੱਕ ਸਮੇਂ ਵੀਰੂ ਸਿੰਘ ਦੀ ਜੈ ਰਲਿਓ ਤੁਰਕਨ ਕੇ ਨਾਲ
ਜੀ ਇੱਕ ਵਾਰ ਰੰਗਰੇਟੇ ਭਾਈ ਵੀਰ ਸਿੰਘ ਜੀ ਵੀ ਇੱਕ ਵਾਰੀ ਖਾਲਸੇ ਨਾਲ ਨਾਰਾਜ਼ ਹੋ ਕੇ ਨਾ ਤੁਰਕਾਂ ਨਾਲ ਰਲ ਗਏ ਸੀ ਇਹ ਵੀ ਇੱਕ ਵਾਰ ਤੁਰਕਾਂ ਨਾਲ ਮਲੇਛਾਂ ਨਾਲ ਰਲ ਗਏ ਸਨ
1300 ਘੋੜੇ ਉਹਨੇ ਰੱਖਿਓ ਚਾਕਰ ਤਤਕਾਲ
ਇਹ ਜਾ ਕੇ ਤੁਰਕਾਂ ਦੇ ਕੋਲ ਚਾਕਰ ਹੋ ਗਏ ਸਨ ਉਹਨਾਂ ਕੋਲ ਨੌਕਰੀ ਕਰਨ ਲੱਗ ਪਏ 1300 ਘੋੜ ਸਵਾਰਾਂ ਸਮੇਤ
ਜੋ ਪਈ ਤੋ ਤੁਰਕਨਿਓ ਲਿਖ ਪਠਾਇਓ
ਉਸ ਵੇਲੇ ਤੁਰਕਾਂ ਨੇ ਖਾਲਸੇ ਨੂੰ ਤਾਨਾ ਮਾਰ ਕੇ ਲਿਖ ਕੇ ਭੇਜਿਆ
ਤੁਮ ਬਦੋ ਸਿਪਾਹੀ ਜੋ ਹਮ ਬੈਲ ਚਰਾਇਓ
ਕਹਿੰਦਾ ਤੁਹਾਡੇ ਜਿਹੜੇ ਵੱਡੇ ਸਿਪਾਹੀ ਸੀ ਨਾ ਵੀਰ ਸਿੰਘ ਵਰਗੇ ਕਹਿੰਦਾ ਸਾਡੇ ਆ ਕੇ ਬਲਦਾਂ ਨੂੰ ਚਰਾਉਂਦੇ ਨੇ ਉਹਨਾਂ ਨੂੰ ਅਸੀਂ ਨੌਕਰ ਰੱਖਿਆ ਹੋਇਆ ਆਪਣੇ ਕੋਲ
ਤੁਮ ਰੱਖਦੋ ਤੋ ਇੰਪਰ ਬੜ ਜ਼ੋਰ
ਇਹਨਾਂ ਤੇ ਬੜਾ ਜ਼ੋਰ ਰੱਖਦੇ ਸੀ ਵੀ ਇਹ ਬੜੇ ਯੋਧੇ ਹਨ
ਤੁਰਕ ਲੜਾਈ ਮਾਰੇ ਹਮ ਹਲਾਲ ਖੋਰ
ਇਹਨਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਹਨ ਇਹਨਾਂ ਨੂੰ ਅਸੀਂ ਆਪਣੇ ਕੋਲ ਆਪਣਾ ਹਲਾਲ ਖੋਰ ਬਣਾਇਆ ਹੋਇਆ
ਸੋ ਹਲਾਲ ਖੋਰ ਅਮਰੋ ਗਾਏ ਖਾਨੇ ਚਰਾਵਤ
ਇਹ ਜਿਹੜੇ ਤੁਹਾਡੇ ਹਲਾਲ ਖੋਰ ਸਨ ਸਾਡੀਆਂ ਗਾਵਾਂ ਚਰਾਉਂਦੇ ਹਨ
ਤੁਮ ਸੋ ਲੜਨੋ ਵਹੀ ਥਕਾਵਤ
ਇਹ ਹੁਣ ਤੁਹਾਡੇ ਨਾਲ ਲੜਨਾ ਤੱਕਦੇ ਹਨ ਤੁਹਾਡੇ ਨਾਲ ਲੜਨਾ ਚਾਹੁੰਦੇ ਹਨ
ਸੋ ਸੁਣ ਪੰਥ ਲਿਖੀ
ਅਰਦਾਸ ਤੁਰਕਾਂ ਦੀ ਚਿੱਠੀ ਪੜ੍ਹੀ ਤੇ ਖਾਲਸੇ ਨੇ ਇੱਕ ਚਿੱਠੀ ਬਾਬੇ ਵੀਰ ਸਿੰਘ ਨੂੰ ਲਿਖ ਕੇ ਭੇਜੀ
ਤ੍ਰਿਗ ਤ੍ਰਿਗ ਉਸ ਕਹਿ ਕੱਲ ਦੇਈ
ਆਖਿਆ ਵੀਰ ਸਿੰਘ ਤਰਕਾਰ ਇਹੋ ਜਿਹੀ ਨੌਕਰੀ ਦੇ ਕਿ ਤੂੰ ਖਾਲਸੇ ਤੋਂ ਬਾਗੀ ਹੋ ਕੇ ਉਹਨਾਂ ਤੁਰਕਾਂ ਦੇ ਨਾਲ ਜਾ ਰਲਿਆ ਹੈ
ਦੋਏਰਾ ਜੋ ਲਿਖਤ ਤੁਰਕਨ ਕਲੇ ਜੈ ਲਿਖਿਓ ਹਲਾਲ ਖੋਰ ਮਾਏ
ਤੁਰਕਾਂ ਨੇ ਚਿੱਠੀ ਲਿਖ ਕੇ ਭੇਜੀ ਸੀ ਖਾਲਸੇ ਨੇ ਉਹ ਵੀ ਭੇਜ ਦਿੱਤੀ ਵੀਰ ਸਿੰਘ ਕੋਲ ਆਖਿਆ ਵੀਰ ਸਿੰਘ ਆਹ ਵੇਖੋ ਚਿੱਠੀ ਜਿਹੜੀ ਚਿੱਠੀ ਦੇ ਵਿਚ ਤੁਰਕਾਂ ਨੇ ਤੁਹਾਨੂੰ ਹਲਾਲ ਖੋਰ ਲਿਖਿਆ ਹੈ
ਹਲਾਲ ਖੋਰ ਤੋ ਉਤਰੋ ਸਿੰਘ ਤੋ ਆਓ ਹਮ ਪਾਏ
ਖਾਲਸੇ ਨੇ ਕਹਿ ਦਿੱਤਾ ਵੀਰ ਸਿੰਘ ਜੇ ਤਾਂ ਤੂੰ ਹਲਾਲ ਖੋਰ ਹੈ ਫਿਰ ਤਾਂ ਉੱਥੇ ਹੀ ਰਹਿ ਤੁਰਕਾਂ ਕੋਲ ਤੇ ਜੇ ਤੂੰ ਗੁਰੂ ਕਾ ਸਿੰਘ ਹੈ ਤੇ ਫਿਰ ਵਾਪਸ ਖਾਲਸੇ ਦੀ ਸ਼ਰਨ ਵਿਚ ਆ ਜਾ ਫਿਰ ਵਾਪਸ ਪੰਥ ਵਿਚ ਆ ਜਾ
ਜੋ ਪਏ ਜੋ ਆਵੇ ਆਵ ਪੰਥ ਆਹੇ
ਤੂੰ ਹੁਣ ਵੀ ਪੰਥ ਦੇ ਚਰਣਾ ਵਿਚ ਨਾ ਆਇਆ
ਫਿਰ ਦੋਹੀ ਜਹਾਨੀ ਮਿਲਣ ਨਾ ਪਾਏ
ਦੋਹਾਂ ਜਹਾਨਾਂ ਵਿਚ ਤੇਰਾ ਮੇਲ ਨੀ ਹੋਣਾ ਦੋਹਾਂ ਜਹਾਨਾਂ ਵਿਚ ਤੇਰਾ ਮਿਲਾਪ ਨੀ ਹੋਣਾ
ਸੋਨੇ ਅਰਦਾਸੀਓ ਆਇਓ ਤਾਏ
ਇਹ ਸੁਣ ਕੇ ਬਾਬਾ ਵੀਰ ਸਿੰਘ ਜੀ ਉਸੇ ਵੇਲੇ ਤੁਰਕਾਂ ਨੂੰ ਛੱਡ ਕੇ ਖਾਲਸੇ ਕੋਲ ਆ ਗਏ
ਇਮ ਖਾਲਸੋ ਤੋ ਉਸ ਹੇਤ ਰਖਾਏ
ਇਹ ਤਾਂ ਬਾਬੇ ਵੀਰ ਸਿੰਘ ਦਾ ਖਾਲਸੇ ਨਾਲ ਬੜਾ ਪਿਆਰ ਸੀ ਖਾਲਸਾ ਵੀ ਇਹਦਾ ਬੜਾ ਸਤਿਕਾਰ ਕਰਦਾ ਸੀ
ਨਗਲ ਨਜ਼ਰਾਨੋ ਜੋ ਤੋ ਲਿਆਇਓ ਸੋਭੀ ਪੰਥ ਕੇ ਅੱਗੇ ਲਾਇਓ
ਜਿਹੜਾ ਨਗਦ ਨਜ਼ਰਾਨਾ ਸੀ ਉਹ ਵੀ ਖਾਲਸੇ ਦੇ ਚਰਨਾਂ ਵਿਚ ਲਿਆ ਕੇ ਬਾਬੇ ਵੀਰ ਸਿੰਘ ਨੇ ਭੇਟਾ ਕੀਤਾ
ਔਰ ਬਿਰਾਦਰੀ ਆਨ ਮਿਲਾਈ।
ਹੋਰ ਜਿੰਨੇ ਇਹਨਾਂ ਦੇ ਨਾਲ ਰੰਗਰੇਟੇ ਸਨ ਸਾਰਿਆਂ ਨੂੰ ਖਾਲਸੇ ਨੂੰ ਲਿਆ ਮਿਲਾਇਆ।
ਉਨਤੀ ਮਾਮਲੂ ਤੂੰ ਦੇਖ ਦਿਵਾਈ।
ਉਹਨਾਂ ਕੋਲੋਂ ਵੀ ਬਹੁਤ ਸਾਰਾ ਅਰਦਾਸਾ ਖਾਲਸੇ ਪੰਥ ਦੇ ਚਰਣਾਂ ਚ ਕਰਵਾਇਆ।
ਔਰ ਉਤੋਂ ਜੋ ਆਕੀ ਠੌਰ
ਹੋਰ ਵੀ ਜਿਹੜੀਆਂ ਆਕੀ ਬਾਗੀ ਥਾਵਾਂ ਸਨ
ਉਨ ਪਰ ਪੰਥ ਕਰਾ ਦੇਈ ਦੌੜ।
ਉਹਨਾਂ ਤੇ ਪੰਥ ਨੇ ਦੌੜ ਕਰਾ ਕੇ ਆਲਾ ਸਿੰਘ ਨੂੰ ਸਾਰੇ ਇਲਾਕੇ ਜਿਹੜੇ ਸਨ ਉਹ ਦੇ ਦਿੱਤੇ।
ਕਈ ਮਰਵਾਏ ਕਈ ਲੈ ਬਚਾਏ।
ਆਲਾ ਸਿੰਘ ਕੱਢਣ ਲੱਗਾ ਰੜਕਾ, ਦੁਸ਼ਮਣਾਂ ਨੂੰ ਮਰਵਾਇਆ ਤੇ ਕਈਆਂ ਨੂੰ ਬਚਾ ਲਿਆ।
ਲੀਨੇ ਰਈਅਤ ਘਣੇ ਬਣਾਏ।
ਬਹੁਤ ਸਾਰੀ ਰਈਅਤ ਬਾਬੇ ਆਲਾ ਸਿੰਘ ਨੇ ਬਣਾ ਲਈ ਔਰ ਬੜਾ ਵੱਡਾ ਇਲਾਕਾ ਆਪਣੇ ਰਾਜ ਦਾ ਸਥਾਪਿਤ ਕਰ ਲਿਆ।
ਦੁਹੇਰਾ ਪੱਛਮ ਦਿਸ਼ਾ ਬੁੰਗੇ ਹੈ ਸ੍ਰੀ ਸਤਿਗੁਰ ਦਰਬਾਰ।
ਹੁਣ ਭਾਈ ਰਤਨ ਸਿੰਘ ਜੀ ਦੱਸ ਰਹੇ ਨੇ ਵੀ ਇਹ ਕਥਾ ਮੈਂ ਕਿੱਥੇ ਬਹਿ ਕੇ ਲਿਖੀ ਹੈ। ਇਹ ਜੋ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਗੁਰਪੰਥ ਪ੍ਰਕਾਸ਼ ਦੀ, ਇਹ ਕਥਾ ਲਿਖੀ ਕਿੱਥੇ ਹੈ? ਕਹਿੰਦੇ ਅਕਾਲ ਤਖ਼ਤ ਸਾਹਿਬ ਦੇ ਨਾਲ ਜਿਹੜੀ ਪੱਛਮ ਦਿਸ਼ਾ ਵਾਲੇ ਪਾਸੇ ਬੂੰਗੇ ਹਨ।
ਤੈ ਬਹਿ ਸਰਦਾਰ ਸ਼ਾਮ ਸਿੰਘ ਜੀ ਜਿਸ ਕਹਿ ਬੁਦੇ ਦਲਵਾਰ।
ਉਸ ਬੂੰਗੇ ਦੇ ਵਿਚ ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਜੋ ਰਤਨ ਸਿੰਘ ਦੇ ਨਾਨਾ ਜੀ ਸਨ, ਉਸ ਬੂੰਗੇ ਚ ਬਹਿੰਦੇ ਨੇ ਸ਼ਾਮ ਸਿੰਘ ਜੀ, ਜਿਸ ਸ਼ਾਮ ਸਿੰਘ ਨੂੰ ਬੁੱਢੇ ਦਲ ਵਾਲਾ ਕਹਿੰਦੇ ਹਨ।
ਸਿਰ ਸਰਦਾਰਨ ਸਰਦਾਰ
ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਸਰਦਾਰਾਂ ਵਿਚ ਮਹਾਨ ਸਰਦਾਰ ਸਨ, ਸਿਪਾਹ ਸਲਾਰ ਸਨ।
ਸੋ ਕਪੂਰ ਸਿੰਘ ਕੇ ਸੁਨਹਿਰੋਦਾਰ
ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਸੁਨਹਿਰੀਏ ਭਾਈ ਸੀ, ਇਨ੍ਹਾਂ ਨੇ ਇਕੱਠਿਆਂ ਅੰਮ੍ਰਿਤ ਛਕਿਆ ਸੀ। ਭਾਈ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਤੇ ਨਵਾਬ ਕਪੂਰ ਸਿੰਘ ਜੀ ਇਹ ਗੁਰ ਭਾਈ ਸਨ, ਇਨ੍ਹਾਂ ਇਕੱਠਿਆਂ ਸੁਨਹਿਰੇ ਵਿਚੋਂ ਅੰਮ੍ਰਿਤ ਛਕਿਆ ਸੀ, ਸੁਨਹਿਰੀਏ ਭਾਈ ਸਨ।
ਜੱਸਾ ਸਿੰਘ ਪਹਿਲੇ ਜੱਸਾ ਸਿੰਘ ਤੇ ਪਹਿਲੇ
ਸਰਦਾਰ ਸ਼ਾਮ ਸਿੰਘ ਜੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਤੋਂ ਵੀ ਪਹਿਲਾਂ ਸਨ।
ਕਹਾਵਤ ਸੰਧੂ ਨਾਰਲੇ ਕੋ ਜੋ
ਨਾਰਲੀ ਇਹਨਾਂ ਦਾ ਪਿੰਡ ਸੀ ਔਰ ਗੋਤਰ ਇਹਨਾਂ ਦਾ ਸੰਧੂ ਸੀ, ਸੰਧੂ ਗੋਤਰ ਦੇ ਧਾਰਨੀ ਨਾਰਲੇ ਵਾਲੇ ਕਹਾਉਂਦੇ ਸਨ।
ਪ੍ਰਥਮ ਕਥਾਣੀਏ ਹੁਣ ਗੜ ਪਾਇਓ
ਉਤਰੀ ਖਾਲਸਾ ਜੀ ਲਾਹੌਰ ਦੇ ਨੇੜੇ ਬਾਬਾ ਸ਼ਾਮ ਸਿੰਘ ਜੀ ਨੇ ਪਹਿਲਾਂ ਕਠਾਣੀਆਂ ਪਿੰਡ ਆ ਉਥੇ ਬਾਰਡਰ ਦੇ ਨਾਲ, ਉਹ ਕਠਾਣੀਏ ਪਿੰਡ ਵਿਚ ਇਨ੍ਹਾਂ ਨੇ ਕਿਲਾ ਪਾਇਆ ਸੀ।
ਠੀਕ ਲਾਹੌਰ ਸੋ ਆਕੀ ਸਦਾਇਓ
ਉਥੋਂ ਨੇੜੇ ਹੀ ਲਾਹੌਰ ਰਹਿ ਜਾਂਦਾ ਤੇ ਉਥੇ ਇਨ੍ਹਾਂ ਨੇ ਕਿਲਾ ਬਣਾ ਕੇ ਲਾਹੌਰ ਦੇ ਖਿਲਾਫ ਬਗਾਵਤ ਕੀਤੀ ਕਿ ਅਸੀਂ ਆਹ ਆਪਣਾ ਕਿਲਾ ਬਣਾਇਆ ਤੇ ਤੁਹਾਡੇ ਤੋਂ ਬਾਗੀ ਅਸੀਂ ਤੁਹਾਡੀ ਨਹੀਂ ਮੰਨਦੇ।
ਸ਼ਾਹ ਗਿਲਜੇ ਸਾਹਿਬ ਲੜਾਈ ਪਾਏ
ਹਰ ਵੇਲੇ ਵੱਡੇ ਵੱਡੇ ਗਿਲਜਿਆਂ ਤੇ ਸ਼ਾਹਾਂ ਨਾਲ ਸ਼ਾਮ ਸਿੰਘ ਜੀ ਲੜਾਈ ਪਾ ਕੇ ਰੱਖਦੇ ਨੇ।
ਸੋ ਗਏ ਨਿਕਲ ਗਰ ਵਿਆਹ ਕਰਾਏ
ਕਹਿੰਦੇ ਜਦੋਂ ਗਿਲਜੇ ਨਿਕਲ ਗਏ ਨਾ ਉਥੋਂ ਤੇ ਫਿਰ ਬਾਬਾ ਸ਼ਾਮ ਸਿੰਘ ਜੀ ਨੇ ਵਿਆਹ ਕਰਵਾਇਆ, ਆਪਣਾ ਆਨੰਦ ਕਾਰਜ ਕਰਵਾਇਆ।
ਉਨ ਜੇ ਸਿੰਘ ਰਾਜਗੜੋ ਪਿੰਡ ਦਇਓ
ਸ਼ਾਮ ਸਿੰਘ ਜੀ ਦੀ ਇਹ ਖਾਸੀਅਤ ਸੀ ਕਿ ਉਨ੍ਹਾਂ ਕੋਲ ਬੜਾ ਵੱਡਾ ਇਲਾਕਾ ਸੀ ਰਾਜ ਦਾ ਤੇ ਜਿਹੜੇ ਸਿੰਘ ਨੂੰ ਜਿਹੜਾ ਪਿੰਡ ਦੇ ਦਿੱਤਾ, ਜਿਹੜਾ ਕਿਲਾ ਦੇ ਦਿੱਤਾ, ਮੁੜ ਕੇ ਉਹਦੇ ਕੋਲ ਵਾਪਸ ਨਹੀਂ ਮੰਗਿਆ ਵੀ ਇਹ ਮੈਨੂੰ ਦੇ ਦੇ, ਨਾ ਉਹਦੇ ਕੋਲ ਮਾਮਲਾ ਮੰਗਿਆ ਵੀ ਇਹਦੇ ਵਿਚੋਂ ਮੈਨੂੰ ਹਿੱਸਾ ਦਿਆ ਕਰ। ਜਿਹੜਾ ਕਿਲਾ ਜਿਹੜਾ ਕੋਈ ਇਲਾਕਾ ਕਿਸੇ ਸਿੰਘ ਨੂੰ ਦੇ ਦਿੱਤਾ ਉਸੇ ਨੂੰ ਦੇ ਕੇ ਸੌਂਪ ਦਿੱਤਾ।
ਸਿੰਘ ਕੋਲੋਂ ਮੁਰਨਾ ਮੰਗਾਇਓ
ਦੇ ਕੇ ਕੋਈ ਵਸਤੂ ਬਾਬਾ ਸ਼ਾਮ ਸਿੰਘ ਜੀ ਨੇ ਮੁੜ ਕੇ ਕਿਸੇ ਕੋਲੋਂ ਨਹੀਂ ਮੰਗੀ।
ਹੈ ਅੱਜ ਲੋ ਮੁਲਕ ਉਨ ਨਫ਼ਰਨ ਪਾਏ।
ਅੱਜ ਤੱਕ ਵੀ ਭਾਈ ਰਤਨ ਸਿੰਘ ਨੇ ਜਦੋਂ ਇਤਿਹਾਸ ਲਿਖਿਆ ਕਹਿੰਦੇ ਅੱਜ ਤੱਕ ਵੀ ਸ਼ਾਮ ਸਿੰਘ ਜੀ ਦੇ ਨੌਕਰਾਂ ਦੇ ਕੋਲ ਕਈ ਇਲਾਕੇ ਕਈ ਨਗਰ ਹਨ।
ਸੋ ਹੋਏ ਕਰ ਭੂਪ ਬਹੁਤ ਅਬ
ਉਹ ਹੁਣ ਰਾਜੇ ਬਣ ਕੇ ਕਈ ਥਾਵਾਂ ਤੇ ਬਹਿ ਕੇ ਆਰਾਮ ਨਾਲ ਖਾ ਰਹੇ ਨੇ।
ਦਸ ਪਿੰਡ ਉਹਨੇ ਨਿਜ ਬੇਟੀ ਦੇ
ਦਸ ਪਿੰਡ ਬਾਬਾ ਸ਼ਾਮ ਸਿੰਘ ਜੀ ਨੇ ਆਪਣੀ ਬੇਟੀ ਨੂੰ ਦਾਜ ਵਿਚ ਦਿੱਤੇ ਸਨ। ਦਸ ਪਿੰਡ ਯਾਨੀ ਕਿ ਰਤਨ ਸਿੰਘ ਦੀ ਜਿਹੜੀ ਮਾਂ ਸੀ ਨਾ, ਜਿਹੜਾ ਇਤਿਹਾਸ ਲਿਖਿਆ, ਜਦੋਂ ਵਿਆਹੀ ਇਹਨਾਂ ਦੇ ਪਿਤਾ ਰਾਏ ਸਿੰਘ ਨਾਲ ਤੇ ਉਹਨੇ ਦਸ ਪਿੰਡ ਰਾਏ ਸਿੰਘ ਨੂੰ ਦਿੱਤੇ ਸਨ ਦਾਜ ਵਿਚ, ਆਪਣੀ ਲੜਕੀ ਨੂੰ ਦਿੱਤੇ ਸਨ।
ਕਿਛ ਮੀਰਾਂ ਕੋਟ ਸੰਗ ਕਿਛ ਪਾਰ ਸਤਦਰੋ
ਤੇ ਕੁਝ ਪਿੰਡ ਤਾਂ ਉਧਰ ਮੀਰਾਂ ਕੋਟ ਦੇ ਕੋਲ ਸਨ ਪੰਜ ਪਿੰਡ, ਤੇ ਕੁਝ ਪਿੰਡ ਇਧਰ ਸਨ ਦਰਿਆ ਸਤਲੁਜ ਪਾਰ ਕਰਕੇ ਖੰਨੇ ਦੇ ਕੋਲ ਜਾਓ ਨਾ ਤੁਸੀਂ, ਚੜੀ ਭੜੀ ਆ ਪਿੰਡ ਨੇ, ਭੜੀ ਪਿੰਡ ਇਹ ਭਾਈ ਰਤਨ ਸਿੰਘ ਹੋਣਾ ਦਾ ਪਿੰਡ ਸੀ। ਤੋ ਇਹ ਪਿੰਡ ਜਿਹੜੇ ਸਨ ਉਹ ਵੀ ਇਹਨਾਂ ਨੂੰ ਦਿੱਤੇ ਹੋਏ ਸਨ ਜਗੀਰ ਵਜੋਂ।
ਫੇ ਅੰਮ੍ਰਿਤਸਰ ਬੂੰਗੇ ਉਸ ਤੀਨੇ,
ਬਾਬੇ ਸ਼ਾਮ ਸਿੰਘ ਦੇ ਅਕਾਲ ਤਖ਼ਤ ਸਾਹਿਬ ਦੇ ਨਾਲ ਤਿੰਨ ਬੂੰਗੇ ਸਨ।
ਨਿਜ ਮਨ ਰਾਖ ਦੋਏ ਘੋੜ ਚੜਿਆਂ ਦੀਨੇ,
ਤਿੰਨ ਬੂੰਗੇ ਸੀ ਅਕਾਲ ਤਖ਼ਤ ਸਾਹਿਬ ਦੇ ਨਾਲ। ਵਿਚਕਾਰਲਾ ਬੂੰਗਾ ਜਿਹੜਾ ਸੀ ਉਹ ਬਾਬਾ ਸ਼ਾਮ ਸਿੰਘ ਨੇ ਆਪਣੇ ਕੋਲ ਰੱਖਿਆ ਸੀ, ਤੇ ਸੱਜੇ ਖੱਬੇ ਜਿਹੜੇ ਦੋ ਬੂੰਗੇ ਸਨ ਉਹ ਆਪਣੇ ਘੋੜ ਸਵਾਰਾਂ ਨੂੰ ਦਿੱਤੇ ਹੋਏ ਸਨ।
ਦੋਏਰਾ ਬਾਏ ਬਿਹਾਰੈ ਸਿੰਘ ਕੋ ਸਿੰਧੋ ਛਿਦਨੀਵਾਲ,
ਛਿਦਨੀਵਾਲ ਪਿੰਡ ਦਾ ਰਹਿਣ ਵਾਲਾ ਭਾਈ ਬਿਹਾਰਾ ਸਿੰਘ, ਖੱਬੇ ਪਾਸੇ ਵਾਲਾ ਜਿਹੜਾ ਬੂੰਗਾ ਸੀ ਬਾਬੇ ਸ਼ਾਮ ਸਿੰਘ ਨੇ ਉਹਨੂੰ ਦਿੱਤਾ ਹੋਇਆ ਸੀ। ਇਹ ਸਿੱਧੂ ਸੀ ਜਾਤ ਦਾ।
ਬਘੇਲ ਸਿੰਘ ਦਾਣੋ ਦੇ ਚਬਾਲੋ ਚਾਲੀਵਾਲ,
ਜਿਹੜਾ ਉਹਨਾਂ ਦੇ ਸੱਜੇ ਪਾਸੇ ਬੂੰਗਾ ਸੀ ਉਹ ਜਥੇਦਾਰ ਬਘੇਲ ਸਿੰਘ ਜੀ ਜਿਹਨਾਂ ਨੇ ਦਿੱਲੀ ਫਤਿਹ ਕੀਤੀ, ਉਹਨਾਂ ਨੂੰ ਉਹ ਚਬਾਲ ਪਿੰਡ ਦੇ ਰਹਿਣ ਵਾਲੇ ਧਾਲੀਵਾਲ ਸਨ ਬਘੇਲ ਸਿੰਘ ਜੀ, ਉਹਨਾਂ ਨੂੰ ਸੱਜੇ ਪਾਸੇ ਵਾਲਾ ਬੂੰਗਾ ਦਿੱਤਾ ਹੋਇਆ ਸੀ।
ਦੋਏਰਾ ਗਿਰਿਓ ਪ੍ਰਾਣੋ ਹੋਏ ਬੰਗੋ ਸ਼ਾਮ ਸਿੰਘ ਜੋ ਵਾਰ,
ਜਿਹੜਾ ਬਾਬਾ ਸ਼ਾਮ ਸਿੰਘ ਜੀ ਵਾਲਾ ਬੂੰਗਾ ਮੇਰੇ ਨਾਨਾ ਜੀ ਵਾਲਾ ਉਹ ਇਸ ਵੇਲੇ ਪੁਰਾਣਾ ਹੋ ਚੁੱਕਾ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਕਹਿੰਦੇ ਹੁਣ ਪੁਰਾਣਾ ਹੋ ਚੁੱਕਾ ਤੇ ਕਈ ਥਾਵਾਂ ਤੋਂ ਡਿੱਗਿਆ ਹੋਇਆ ਹੈ।
ਸੈਂਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖ ਦੋ ਕੀਏ ਸੁਧਾਰ,
ਉੱਥੇ ਬਹਿ ਕੇ ਕਹਿੰਦੇ ਮੈਂ ਇਹ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਲਿਖਿਆ, ਇਹ ਕਵਿਤਾ ਵਿੱਚ ਔਰ ਜਿਹੜਾ ਇੱਕ ਅੰਗਰੇਜ਼ਾਂ ਨੂੰ ਲਿਖ ਕੇ ਦਿੱਤਾ ਹੈ, ਇਹ ਦੋਵੇਂ ਇਤਿਹਾਸ ਦੇ ਗ੍ਰੰਥ ਜਿਹੜੇ ਨੇ ਮੈਂ ਇਸ ਬੂੰਗੇ ਵਿੱਚ ਬਹਿ ਕੇ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਵਿੱਚ ਬਹਿ ਕੇ ਲਿਖੇ ਹਨ।
ਸੋ ਕੋਈ ਆ ਕੋ ਸੁਣੇ ਸੁਣਾਵੇ,
ਖਾਲਸਾ ਜੀ ਹੁਣ ਇਸ ਪਾਵਨ ਕਥਾ ਨੂੰ ਸੁਣਨ ਸੁਣਾਉਣ ਦਾ ਕਥਨ ਕਰਨ ਤੇ ਸੁਣਨ ਦਾ ਭਾਤਮ ਦੱਸਦੇ ਨੇ ਕਿ ਜਿਨ੍ਹਾਂ ਇਹ ਕਥਾ ਕੀਤੀ ਆ ਔਰ ਜਿਨ੍ਹਾਂ ਨੇ ਕਥਾ ਸੁਣੀ ਹੈ ਉਹਨਾਂ ਨੂੰ ਕੀ ਮਹਾਤਮ ਪ੍ਰਾਪਤ ਹੁੰਦਾ ਦੱਸਦੇ ਹਨ।
ਤਾਂ ਕਹਿ ਮਨ ਮੈਂ ਦ੍ਰਿੜਤਾ ਆਵੇ,
ਜਿਹੜੇ ਗੁਰਮੁਖ ਇਸ ਕਥਾ ਨੂੰ ਸੁਣਦੇ ਨੇ ਜਾਂ ਸੁਣਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਪੰਥ ਪ੍ਰਤੀ ਦ੍ਰਿੜਤਾ ਆਉਂਦੀ ਹੈ, ਖਾਲਸੇ ਪੰਥ ਪ੍ਰਤੀ ਪ੍ਰਪੱਕਤਾ ਤੇ ਨਿਸ਼ਚਾ ਆਉਂਦਾ ਹੈ।
ਜੋ ਮੈਂ ਸੁਣੀ ਬਦਲ ਨੇ ਆਖੇ,
ਜੋ ਮੈਂ ਆਪਣੇ ਵੱਡਿਆਂ ਬਜ਼ੁਰਗਾਂ ਕੋਲੋਂ ਇਤਿਹਾਸ ਸੁਣਿਆ ਉਹੀ ਸੁਣਾਇਆ ਹੈ।
ਸੋ ਲਿਖਦੀ ਨੀਆ ਮੈਂ ਸਾਖੀ,
ਉਹ ਸਾਰੀਆਂ ਸਾਖੀਆਂ ਮੈਂ ਇਹਦੇ ਵਿੱਚ ਲਿਖ ਦਿੱਤੀਆਂ ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਨੇ।
ਦੋਏਰਾ ਜੋ ਕੋਈ ਯਾ ਕੋ ਪੜੇ ਗੋ ਅਰਪਨ ਸੁਣੇ ਜੋ ਕੋਈ,
ਔਰ ਜੇ ਕੋਈ ਗੁਰਮੁਖ ਇਸ ਪਾਵਨ ਕਥਾ ਨੂੰ ਪੜੇਗਾ ਜਾਂ ਫਿਰ ਇਸ ਪਵਿੱਤਰ ਕਥਾ ਨੂੰ ਸੁਣੇਗਾ, ਇਹ ਪੰਥ ਦੇ ਇਤਿਹਾਸ ਨੂੰ ਸੁਣੇਗਾ,
ਸ੍ਰੀ ਸਤਿਗੁਰ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ।
ਸਤਨਾਮ
ਸ੍ਰੀ ਵਾਹਿਗੁਰੂ,
ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ ਔਰ ਸਤਿਗੁਰਾਂ ਦੀ ਕਿਰਪਾ ਨਾਲ ਉਹਨਾਂ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਉਹਨਾਂ ਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ, ਉਹ ਸਿੱਖੀ ਨੂੰ ਪ੍ਰਾਪਤ ਕਰਨਗੇ।
ਗੁਰਪੰਥ ਪ੍ਰਕਾਸ਼ ਭਇਓ ਹੈ ਪੂਰਨ।
ਖਾਲਸਾ ਜੀ ਇਸ ਪਵਿੱਤਰ ਪਾਵਨ ਕਥਾ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ। ਇਸ ਪੰਥ ਦੇ ਇਤਿਹਾਸ ਨੂੰ ਸਰਵਣ ਕਰਨ ਨਾਲ ਪੰਥ ਪ੍ਰਤੀ ਪਿਆਰ ਪੈਦਾ ਹੁੰਦਾ ਹੈ, ਪੰਥ ਪ੍ਰਤੀ ਸ਼ਰਧਾ ਤੇ ਭਾਵਨਾ ਪੈਦਾ ਹੁੰਦੀ ਹੈ ਕਿ ਖਾਲਸੇ ਪੰਥ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਹ ਕੁਰਬਾਨੀਆਂ ਦਾ ਇਤਿਹਾਸ ਜਿਸ ਨੂੰ ਸੁਣ ਕੇ ਪੜ੍ਹ ਕੇ ਗੁਰੂ ਦੀ ਕਿਰਪਾ ਨਾਲ ਸਿੱਖੀ ਦੀ ਪ੍ਰਾਪਤੀ ਹੁੰਦੀ। ਹੁਣ ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਇੱਥੇ ਸੰਪੂਰਨ ਹੋ ਰਿਹਾ ਹੈ।
ਜਿਵ ਪੰਥ ਪਇਓ ਤਿਵ ਹੀ ਲਿਖ ਦੀਨਾ,
ਜਿਵੇਂ ਜਿਵੇਂ ਪੰਥ ਵਿਚ ਹੋਇਆ ਹੈ ਉਹ ਸਾਰਾ ਇਤਿਹਾਸ ਸੰਖਿਪਤ ਰੂਪ ਵਿਚ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੱਥੇ ਲਿਖ ਦਿੱਤਾ ਹੈ।
ਜੋ ਯਾ ਸੁਣ ਕੇ ਰਣ ਮੈਂ ਲੜਹਿ,
ਹੇ ਭਾਈ ਜਿਹੜਾ ਇਸ ਕਥਾ ਨੂੰ ਸੁਣੇਗਾ ਲੋੜ ਪੈਣ ਤੇ, ਜੇ ਕਿਤੇ ਲੋੜ ਪੈ ਜਾਏ ਤੇ ਉਹ ਜੰਗ ਦੇ ਮੈਦਾਨ ਵਿਚ ਧਰਮ ਯੁੱਧ ਵਿਚ ਲੜਨ ਤੋਂ ਪਿੱਛੇ ਨਹੀਂ ਹਟੇਗਾ।
ਨਹੀਂ ਭਜ ਸਕੈ ਵੋ ਬੁੱਧ ਪਰਬੀਨਾ,
ਭਜੇਗਾ ਨਹੀਂ ਕਾਇਰ ਬਣ ਕੇ। ਜਿਹੜਾ ਇਤਿਹਾਸ ਸੁਣੇਗਾ ਨਾ ਪੰਥ ਦਾ ਤੇ ਜੰਗ ਦੇ ਮੈਦਾਨ ਚ ਲੜੇਗਾ, ਉਹ ਕਦੇ ਜੰਗ ਦੇ ਮੈਦਾਨ ਵਿਚੋਂ ਕਾਇਰ ਬਣ ਕੇ ਗੀਦੀ ਬਣ ਕੇ ਨਹੀਂ ਭੱਜੇਗਾ।
ਅੰਤ ਕੀ ਬੇਰ ਜੋ ਪ੍ਰਾਨ ਸਜਾ,
ਔਰ ਜਿਹੜਾ ਇਸ ਪਾਵਨ ਕਥਾ ਨੂੰ ਸਰਵਣ ਕਰੇਗਾ ਅੰਤ ਵੇਲੇ ਜਦੋਂ ਅੰਤਲਾ ਸਾਹ ਹੋਵੇਗਾ ਤੇ ਪ੍ਰਾਣ ਤਿਆਗੇਗਾ,
ਤੋ ਜਾਏ ਮਿਲੇ ਸੋ ਸ਼ਹੀਦਾਂ ਜੀਨਾ,
ਉਹ ਫਿਰ ਸ਼ਹੀਦਾਂ ਨੂੰ ਜਾ ਮਿਲੇਗਾ, ਉਹ ਸ਼ਹੀਦਾਂ ਵਿਚ ਜਾ ਕੇ ਭੇਦ ਹੋ ਜਾਏਗਾ।
ਸ਼ਹੀਦਾਂ ਮੈਂ ਉਹ ਇਹੋ ਮਿਲੇ,
ਇਸ ਤਰ੍ਹਾਂ ਜਾ ਕੇ ਸ਼ਹੀਦਾਂ ਵਿਚ ਉਹ ਮਿਲੇਗਾ,
ਜੈਸੇ ਅੰਬ ਮੈਂ ਜਾਏ ਕੇ ਅੰਬ ਮਲੀਨਾ,
ਜਿਵੇਂ ਪਾਣੀ ਵਿਚ ਮਿਲ ਕੇ ਪਾਣੀ ਇਕ ਮਿਕ ਹੋ ਜਾਂਦਾ ਹੈ। ਏਦਾਂ ਇਸ ਕਥਾ ਨੂੰ ਸੁਣ ਕੇ ਜੰਗ ਦੇ ਮੈਦਾਨ ਚ ਲੜਦਿਆਂ ਜੋ ਸ਼ਹੀਦੀ ਪਾਵੇਗਾ ਉਹ ਸ਼ਹੀਦਾਂ ਵਿਚ ਜਾ ਕੇ ਭੇਦ ਹੋ ਜਾਏਗਾ।
ਜੋ ਪਈ ਜੋਰ ਚ ਸੋਈਏ ਪਰੈ ਪਰਾਵੈ,
ਜਿਹੜਾ ਰੁਚੀ ਨਾਲ ਪਿਆਰ ਨਾਲ ਪ੍ਰੇਮ ਤੇ ਸ਼ਰਧਾ ਤੇ ਸਤਿਕਾਰ ਨਾਲ ਇਸ ਨੂੰ ਪੜ੍ਹੇਗਾ ਜਾਂ ਪੜ੍ਹਾਵੇਗਾ,
ਸਗਲ ਫਲ ਪਾਵੇ,
ਮਨਸਾ ਬਾਚਾ ਕਰਕੇ ਸਰਬ ਪ੍ਰਕਾਰ ਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਇਹ ਕਥਾ ਸਰਬ ਇੱਛਾਵਾਂ ਨੂੰ ਪੂਰਨ ਕਰਨ ਵਾਲੀ ਹੈ।
ਭਗਤ ਅਦੇਕ ਦ੍ਰਿੜ ਹੋਏ,
ਇਸ ਕਥਾ ਨੂੰ ਸਰਵਣ ਕਰਕੇ ਹਿਰਦੇ ਵਿਚ ਪ੍ਰਮਾਤਮਾ ਦੀ ਭਗਤੀ ਦ੍ਰਿੜ ਹੁੰਦੀ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਭਗਤੀ ਹੈ ਉਹ ਭਗਤੀ ਹਿਰਦੇ ਵਿਚ ਦ੍ਰਿੜ ਹੁੰਦੀ ਹੈ।
ਦਰਦ ਦੁੱਖ ਚ ਰਹੇ ਨਾ ਕੋਈ,
ਔਰ ਇਸ ਪਾਵਨ ਕਥਾ ਨੂੰ ਸਰਵਣ ਕਰਨ ਵਾਲਿਆਂ ਦੇ ਸਾਰੇ ਦਲਿੱਦਰ ਸਾਰੇ ਦੁੱਖ ਕੱਟੇ ਜਾਣਗੇ, ਨਿਵਿਰਤ ਹੋ ਜਾਣਗੇ।
ਦੋਏਰਾ ਸ਼੍ਰੀ ਰਾਮਦਾਸ ਦਰਬਾਰ ਠਿਕ ਮਨ ਤਨ ਧਨ ਚਿਤ ਲਾਏ,
ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਪਾਸ ਮੈਂ ਆਪਣਾ ਮਨ ਤਨ ਧਨ ਆਪਣਾ ਚਿਤ ਲਾ ਕੇ ਇਹ ਸਾਰਾ ਇਤਿਹਾਸ ਲਿਖਿਆ। ਦਰਬਾਰ ਸਾਹਿਬ ਦੇ ਲਾਗੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਚ, ਹੁਣ ਉਹ ਇਤਿਹਾਸਕ ਬੂੰਗੇ ਨਹੀਂ ਰਹੇ ਆਲੇ ਦੁਆਲੇ, ਬਹੁਤ ਬੂੰਗੇ ਪਹਿਲਾਂ ਬਣੇ ਹੁੰਦੇ ਸਨ ਪਰ ਉਹ ਬੂੰਗੇ ਸਮਾਂ ਪਾ ਕੇ ਅਲੋਪ ਹੋ ਗਏ ਹਨ, ਸਮਾਪਤ ਹੋ ਗਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ ਬਹਿ ਕੇ ਮੈਂ ਮਨ ਕਰਕੇ ਤਨ ਕਰਕੇ ਧਨ ਕਰਕੇ ਚਿਤ ਲਾ ਕੇ ਕਥਾ ਲਿਖੀ ਹੈ।
ਰਤਨ ਸਿੰਘ ਨੇ ਕਰੇ ਗੁਰ ਇਤੁਤ ਰੱਖੈ ਸਾਹੇ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੰਨੀ ਕੁ ਟਹਿਲ ਇੰਨੀ ਕੁ ਸੇਵਾ ਕਰ ਸਕਿਆ ਹਾਂ, ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਇਸ ਲੋਕ ਵਿਚ ਤੇ ਪਰਲੋਕ ਚ ਮੇਰੀ ਸਹਾਇਤਾ ਕਰਨ, ਮੇਰਾ ਲੋਕ ਤੇ ਪਰਲੋਕ ਦੋਨੋਂ ਸਵਾਰ ਦੇਣ।
ਦੋਹੇਰਾ ਵਿਕਰਮ ਬਸ ਗ੍ਰਹਿ ਐ ਸਸੀ ਬੀਤਤ ਪਏ ਸੁਸਾਲ,
1898 ਸੰਮਤ ਵਿਕਰਮੀ ਵਿਚ ਯਾਨੀ ਕਿ 1841 ਈਸਵੀ ਵਿਚ ਇਹ ਪਵਿੱਤਰ ਗ੍ਰੰਥ ਭਾਈ ਰਤਨ ਸਿੰਘ ਜੀ ਨੇ ਸੰਪੂਰਨ ਕੀਤਾ ਹੈ। 1898 ਸੰਮਤ ਵਿਕਰਮੀ ਔਰ 1841 ਈਸਵੀ ਜਦੋਂ ਇਹ ਪਵਿੱਤਰ ਇਤਿਹਾਸ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਲਿਖ ਕੇ ਸੰਪੂਰਨ ਕੀਤਾ। 1900 ਸੰਮਤ ਵਿਕਰਮੀ ਵਿਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸੂਰਜ ਪ੍ਰਕਾਸ਼ ਲਿਖਿਆ ਗਿਆ, ਉਦੋਂ ਹੀ ਭਾਈ ਰਤਨ ਸਿੰਘ ਜੀ ਨੇ 2 ਸਾਲ ਪਹਿਲਾਂ ਸੂਰਜ ਪ੍ਰਕਾਸ਼ ਲਿਖੇ ਜਾਣ ਤੋਂ 2 ਸਾਲ ਪਹਿਲਾਂ ਇਹ ਇਤਿਹਾਸ ਜਿਹੜਾ ਹੈ ਗੁਰੂ ਖਾਲਸੇ ਪੰਥ ਦਾ ਉਹ ਲਿਖ ਕੇ ਸੰਪੂਰਨ ਕੀਤਾ ਹੈ।
ਪਾਠਕ ਸ਼ਰੋਤੇ ਨਿਤ ਰਹਿ ਨਿਹਾਲ ਨਿਹਾਲ ਨਿਹਾਲ,
ਜਿਹੜੇ ਇਸ ਪਵਿੱਤਰ ਇਤਿਹਾਸ ਦੇ ਇਸ ਗ੍ਰੰਥ ਦੇ ਪਾਠਕ ਹਨ, ਪੜ੍ਹਨ ਵਾਲੇ ਹਨ, ਸਰੋਤੇ ਸੁਣਨ ਵਾਲੇ ਹਨ, ਉਹ ਨਿਹਾਲ 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 ਹੋਣਗੇ। ਮਨ ਕਰਕੇ ਵੀ, ਵਚਨ ਕਰਕੇ ਵੀ, ਕਰਮ ਕਰਕੇ ਵੀ ਨਿਹਾਲ 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 ਹੋਣਗੇ।
ਦੋਏਰਾ ਸ਼ਾਮ ਸਿੰਘ ਕੇ ਦਰੋਹਤਰ ਰਤਨ ਸਿੰਘ ਜਿਸਨਾ,
ਭਾਈ ਰਤਨ ਸਿੰਘ ਜੀ ਹੁਣ ਆਪਣੀ ਬਾਇਓਗ੍ਰਾਫੀ ਦਿੰਦੇ ਨੇ, ਕਹਿੰਦੇ ਮੈਂ ਸ਼ਾਮ ਸਿੰਘ ਦਾ ਦੋਤਰਾ ਹਾਂ। ਸ਼ਾਮ ਸਿੰਘ ਬੁੱਢੇ ਦਲ ਵਾਲੇ ਕਰੋੜੀਆਂ ਦੇ ਮਿਸਲ ਦੇ ਜਥੇਦਾਰ ਜਿਨ੍ਹਾਂ ਨੂੰ ਸ਼ਾਮ ਸਿੰਘ ਨਾਰੋਕੇ ਵਾਲੇ ਵੀ ਕਹਿੰਦੇ ਹਨ, ਮੈਂ ਉਨ੍ਹਾਂ ਦਾ ਦੋਤਰਾ ਹਾਂ ਔਰ ਮੇਰੇ ਮਾਂ ਬਾਪ ਨੇ ਮੇਰਾ ਨਾਮ ਰਤਨ ਸਿੰਘ ਰੱਖਿਆ, ਮੈਂ ਰਾਏ ਸਿੰਘ ਦਾ ਪੁੱਤਰ ਹਾਂ, ਮਤਾਬ ਸਿੰਘ ਮੀਰਾ ਕੋਟੀਏ ਦਾ ਪੋਤਰਾ ਹਾਂ।
ਸ਼ੇਰੇ ਸੁਦਾਰ ਸਿਰ ਠਿਕ ਜੀ ਸਹਿ ਮੀਰਾ ਕੋਟ ਗ੍ਰਾਮ
ਸ੍ਰੀ ਸੁਧਾ ਸਰ ਸਾਹਿਬ ਦੇ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਕਹਿੰਦੇ ਮੇਰਾ ਗ੍ਰਾਮ ਹੈ ਔਰ ਮੇਰੇ ਗ੍ਰਾਮ ਦਾ ਨਾਮ ਹੈ ਮੀਰਾ ਕੋਟ ਮੀਰਾ ਕੋਟ ਨਗਰ ਦਾ ਮੈਂ ਰਹਿਣ ਵਾਲਾ ਹਾਂ ਉਥੋਂ ਦਾ ਵਸ਼ਿੰਦਾ ਹਾਂ ਇੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਸਮਾਪਤੀ ਕੀਤੀ ਹੈ।